दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि उदय सिंह ने राजे केसरी चंद दे सिर नूं वढ के नेजे दे उत्ते टंग लिया ते सतगुरु सच्चे पातशाह जी जिथे ठहरे हुए सन उस पासे नूं चल पिया। कल इथों तक कथा पहुंची सी अज इथों अगे मैं प्रारंभ करदा।
मनो यंद पे सकल पहारी पीछे मरियो बिलोका बाण कमान सहत तर पर तर वध्यो सवन मैं शोका।
ग्रंथाकार भाई संतोख सिंह जी लिखदे ने मानो कि उस वेले सारे दे सारे पहाड़ी अन्ने हो गए ने इस वड्डी सारी फौज दे विचों ही उदय सिंह राजे केसरी चंद दे सिर नूं लै के चलिया गया।
निकस खालसा लोह गड़ी ते हेला मार उतारा मोकम सिंह पहुंचो छिन में खड़ग दुर्द कै चारा।
कवि संतोख सिंह जी लिखते ने कि लोहगढ़ किले दे विचों फिर बहुत ही ज्यादा खालसा हल्ले दे नाल बाहर निकलिया है जिन्ने के बहुत ही ज्यादा पहाड़ियां दे उत्ते मार कीती है। उस वेले कवि संतोख सिंह जी लिखदे ने कि मोहकम सिंह ने अपनी तलवार दा वार कीता है उस मस्ते हुए हाथी दे उत्ते जेड़ा के अपनी ही फौज नु बहुत ज्यादा मारिया सी।
कटी सुंड बावर होए पागियो और सत द्रव जाई हटे पहाड़ी हारी तीरज सिंगन मार मचाई।
कवि जी लिखते ने कि मोकम सिंह ने तलवार दा वार करके हाथी दी सुंड नु वढ दिता उस वेले चीका मारदा होया दौड़दा होया हाथी सतलुज दरिया दे वल दौड़ गया। उस वेले कवि जी लिखते ने कि पहाड़ियां दा तीरज टुट गया ओ भी सारे दे सारे पिछे हटन लगे ने सिंघा ने ऐसी बहुत ही ज्यादा मार मचाई।
हिम्मत सिंह साहिब सिंह पहुंचे अरे जो काटे जोदा मनो शेर निरपै बिचरंते रक्त नेत्र कर क्रोधा।
हिम्मत सिंह साहिब सिंह इस तरह दे योदे पहुंचे ने जेड़ा भी इन्हां दे अगे अड़िया उसे नूं मार दिता मानो कि इस तरह लग रहा सी कि जिवें शेर निडरता दे नाल रणभूमि दे विच फिर रहे होण लाल अखां नूं कर करके।
नाहर सिंह यार शेर सिंह जुग तरवार चमकाई
ਚਲਿਆ ਤੁਫੰਗ ਹਜ਼ਾਰੋਂ ਰਿਪ ਕੇ ਸਤਿਗੁਰ ਭਏ ਸਹਾਈ। ਇਸ ਤੋਂ ਇਲਾਵਾ ਨਾਹਰ ਸਿੰਘ ਤੇ ਸ਼ੇਰ ਸਿੰਘ ਇਹਨਾਂ ਨੇ ਵੀ ਬਹੁਤੀਆਂ ਜਿਆਦਾ ਤਲਵਾਰਾਂ ਚਮਕਾਈਆਂ, ਭਾਵ ਕੇ ਬੜੀਆਂ ਤਲਵਾਰਾਂ ਚਲਾਈਆਂ। ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਬੰਦੂਕਾਂ ਭਾਵੇਂ ਕਿ ਚੱਲ ਰਹੀਆਂ ਸਨ ਪਹਾੜੀਆਂ ਦੇ ਵੱਲੋਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਸਹਾਇਤਾ ਕੀਤੀ।
ਨਿਰਪੱਖ ਆਲਸਾ ਸ਼ਤਰਨ ਦਲ ਮੈਂ ਕਾਇਲ ਲੇਤ ਉਠਾਈ, ਵਧੈ ਅਗਰ ਰੁੱਧ ਕਰੈ ਪ੍ਰਹਾਰੀ, ਫਤਿਹ ਜੰਗ ਤੇ ਪਾਈ।
ਬੜੇ ਨਿਰਭੈ ਹੋ ਕੇ ਸਾਰੇ ਹੀ ਖਾਲਸੇ ਵੈਰੀਆਂ ਦੇ ਦਲ ਦੇ ਵਿੱਚ ਫਿਰਦੇ ਨੇ, ਜਿਹੜੇ ਆਪਣੇ ਸਾਥੀ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਚੁੱਕ ਕੇ ਲੈ ਆਉਂਦੇ ਨੇ। ਵਧੈ ਅਗਰ ਰੁੱਧ ਕਰੈ ਪ੍ਰਹਾਰੀ, ਫਤਿਹ ਜੰਗ ਤੇ ਪਾਈ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਪਹਾੜੀ ਅੱਗੇ ਵਧਦੇ ਹਨ ਉਹਨਾਂ ਨੂੰ ਸਿੰਘ ਰੋਕ ਲੈਂਦੇ ਨੇ, ਇਸੇ ਤਰ੍ਹਾਂ ਜੰਗ ਦੇ ਵਿੱਚ ਫਤਿਹ ਨੂੰ ਪਾ ਰਹੇ ਨੇ, ਜਿੱਤ ਲੈ ਰਹੇ ਨੇ।
ਕਲਗੀ ਧਰ ਬਿਕ ਸਤ ਕਹਿ ਬਾਤਨ, ਬੈਠ ਪਿਖੈ ਤਮਾਸ਼ਾ, ਗਜ ਸੋ ਪਿੜਨ ਕੇਸਰੀ ਮਾਰਨ, ਇਹ ਸਿੰਘਣ ਕੀ ਆਸ਼ਾ।
ਦੂਸਰੀ ਤਰਫ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੂਰੋਂ ਹੀ ਇਸ ਯੁੱਧ ਦੇ ਕੌਤਕ ਨੂੰ ਦੇਖ ਰਹੇ ਸਨ। ਸਤਿਗੁਰਾਂ ਦੇ ਲਾਗੇ ਜਿਹੜੇ ਨਿਕਟਵਰਤੀ ਸਿੱਖ ਬੈਠੇ ਹੋਏ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਾਥੀ ਦੇ ਨਾਲ ਭਿੜਨਾ ਤੇ ਕੇਸਰੀ ਚੰਦ ਨੂੰ ਮਾਰਨਾ ਇਹ ਦੋ ਬਹੁਤ ਵੱਡੀਆਂ ਔਕੜਾਂ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੰਘਾਂ ਦੀ ਮੁਰਾਦ ਪੂਰੀ ਹੋ ਗਈ ਹੈ ਦੋਵਾਂ ਪ੍ਰਕਾਰ ਦੇ ਨਾਲ।
ਕਹ ਕਹ ਹਸੀ ਕਾਲ ਕਾ ਕੜਕੀ, ਸ਼੍ਰੋਣਤ ਪਾਣ ਕਰਾਲੀ, ਲਾਖੋਂ ਛੋਟੇ ਤੁਫੰਗ ਤੜਾ ਕੇ ਸੂਰਨ ਕੇ ਮੁਖ ਲਾਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਕਾਲਕਾ ਹੈ ਉਹ ਖਿੜ ਖੜਾ ਕੇ ਬਹੁਤੀ ਹੱਸੀ ਹੈ, ਇਸ ਤੋਂ ਇਲਾਵਾ ਜੋਗਣੀਆਂ ਨੇ ਬਹੁਤਾ ਸਾਰਾ ਲਹੂ ਪੀਤਾ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਬੰਦੂਕਾਂ ਦੇ ਚੱਲਣ ਦੀ ਆਵਾਜ਼ ਆ ਰਹੀ ਹੈ, ਸੂਰਮਿਆਂ ਦੇ ਮੁੱਖਾਂ ਦੇ ਉੱਤੇ ਲਾਲੀਆਂ ਨੇ।
ਦਾਰਨ ਕਰਿਓ ਨਿਹਾਰਨ ਰਣ ਕੋ, ਪੀਵ ਚੰਦ ਮਤ ਮੰਦੇ, ਸਾਤੋਂ ਸੁਧਾਂ ਭੂਲ ਗੀ ਤਤ ਛਿਨ, ਬਾਜਿਓ ਲੋਹ ਬਿਲੰਦੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਿਆਨਕ ਜੰਗ ਨੂੰ ਦੇਖ ਕੇ ਰਾਜਾ ਭੀਮ ਚੰਦ ਜਿਹੜਾ ਕਿ ਖੋਟੀ ਬੁੱਧ ਵਾਲਾ ਹੈ ਉਹ ਬਹੁਤ ਹੀ ਹੈਰਾਨ ਹੋਇਆ, ਉਹਦੀਆਂ ਸੱਤੋ ਹੀ ਸੁੱਧਾਂ ਭੁੱਲ ਗਈਆਂ ਜਦੋਂ ਕਿ ਇੰਨਾ ਜ਼ਿਆਦਾ ਲੋਹੇ ਤੇ ਲੋਹਾ ਖੜਕਿਆ, ਭਾਵ ਕੇ ਜੰਗ ਹੋਇਆ।
ਪਿਖ ਹੰਡੂਰੀਆ ਸਹਿ ਨਾ ਸਕੇ ਬਲ, ਬਾਣ ਕਮਾਣ ਚੜਾਈ, ਸਨਮੁਖ ਪਾਇਓ ਜੰਗ ਕੇ ਆਵਤ, ਛੋਰੇ ਸਰ ਸਮੁਦਾਈ।
ਐਸੀ ਹਾਰ ਨੂੰ ਹੁੰਦਾ ਦੇਖ ਕੇ ਕਵੀ ਜੀ ਲਿਖਦੇ ਨੇ ਕਿ ਹੰਡੂਰੀਆ ਰਿਆਸਤ ਦਾ ਮਾਲਕ ਰਾਜਾ ਸਹਿਣ ਨਾ ਕਰ ਸਕਿਆ, ਉਹਨੇ ਧਨੁਸ਼ ਨੂੰ ਹੱਥ ਦੇ ਵਿਚ ਸੰਭਾਲਿਆ ਤੇ ਫਿਰ ਉਸਨੇ ਧਨਕ ਦੇ ਵਿਚ ਜੜ ਕੇ ਬਹੁਤੇ ਸਾਰੇ ਤਿੱਖਾਂ ਤੀਰਾਂ ਦੀ ਬੌਛਾਰ ਕੀਤੀ।
ਕੰਚਨ ਜ਼ੀਨ ਕੀਨ ਤਹ ਪਰਖਨ, ਸਾਹਿਬ ਸਿੰਘ ਸੋ ਯੋਧਾ, ਤੁਰਾ ਤਵਾਏ ਤੁਪਕ ਤੱਕ ਮਾਰੀ, ਹੇਰ ਤ੍ਰਿਪ ਕੋ ਕ੍ਰੋਧਾ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨੇ ਦੇ ਨਾਲ ਮੜੀ ਹੋਈ ਕਾਠੀ ਦੀ ਪਰਖ ਕੀਤੀ ਹੈ ਸਾਹਿਬ ਸਿੰਘ ਯੋਧੇ ਨੇ, ਉਹਨੇ ਆਪਣੇ ਘੋੜੇ ਨੂੰ ਦਲਾ ਕੇ ਫਿਰ ਇੱਕ ਬੰਦੂਕ ਦੀ ਗੋਲੀ ਦਾ ਵੈਰੀ ਦੇ ਉੱਤੇ ਪ੍ਰਹਾਰ ਕੀਤਾ।
ਹੋਏ ਕਾਇਲ ਤਤ ਗਾਲ ਗਇਓ ਹਟ, ਔਰ ਹੰਕਾਰ ਬਿਨਾਸ਼ਾ, ਪਿਖ ਗੁਲੇਰੀਏ ਤਿਆਗੀ ਤੀਰਜ, ਹੋਇ ਨਾ ਪ੍ਰਾਣ ਕੀ ਆਸਾ।
ਜਦੋਂ ਗੋਲੀ ਦਾ ਵਾਰ ਕੀਤਾ ਸਾਹਿਬ ਸਿੰਘ ਨੇ ਉਸ ਹੰਡੂਰੀਏ ਰਿਆਸਤ ਦੇ ਮਾਲਕ ਰਾਜੇ ਤੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਖਮੀ ਹੋ ਗਿਆ, ਫਿਰ ਹੰਕਾਰ ਨੂੰ ਛੱਡ ਕੇ ਉਹ ਪਿੱਛੇ ਮੁੜ ਗਿਆ। ਜਿਹੜਾ ਗੁਲੇਰੀਆ ਰਸ ਦਾ ਮਾਲਕ ਰਾਜਾ ਸੀ, ਕਵੀ ਜੀ ਲਿਖਦੇ ਨੇ ਕਿ ਇਸ ਰੀਤੀ ਨੂੰ ਦੇਖ ਕੇ ਉਹਦੇ ਮਨ ਦਾ ਧੀਰਜ ਟੁੱਟ ਗਿਆ, ਉਹਨੂੰ ਲੱਗਦਾ ਕਿ ਮੇਰੇ ਵੀ ਪ੍ਰਾਣ ਮੁੱਕ ਜਾਣਗੇ।
ਰਾਹਿਓ ਕਟੋਚੀ ਬਹੁ ਪਛਤਾਵਤ ਮੰਡਸ ਪਤ ਕਰ ਮੌਨ ਜੰਮੂ ਪਤ ਆਦਿਕ ਬਿਸਮਾਏ ਭਇਓ ਕਾਜ ਇਹ ਕੌਣ।
ਕਵੀ ਜੀ ਲਿਖਦੇ ਨੇ ਕਟੋਚੀਆ ਰਾਜਾ ਬੜਾ ਪਛਤਾਇਆ ਹੈ। ਇਸ ਤੋਂ ਇਲਾਵਾ ਜਿਹੜਾ ਮੰਡੀ ਦਾ ਰਾਜਾ ਸੀ ਉਹ ਤੇ ਬਿਲਕੁਲ ਚੁੱਪ ਹੀ ਰਿਹਾ ਹੈ। ਇਸ ਤੋਂ ਇਲਾਵਾ ਜੰਮੂ ਦਾ ਰਾਜਾ ਵੀ ਬਹੁਤ ਜ਼ਿਆਦਾ ਹੈਰਾਨ ਹੋਇਆ, ਭਇਓ ਕਾਜ ਇਹ ਕੌਣ, ਮਨ ਦੇ ਵਿੱਚ ਵਿਚਾਰਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ।
ਕਾਇਲ ਹੋਏ ਹਜ਼ਾਰੋਂ ਪਰੇ ਸਿਵਰ ਮੈਂ ਤਬ ਜਾਈ ਮਾਰਨ ਦੁਰਗ ਭਰੋਸਾ ਤਰ ਕੇ ਪ੍ਰਾਣ ਦਏ ਰਨ ਆਈ।
ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਜ਼ਖਮੀ ਹੋ ਗਏ ਨੇ ਜਿਹੜੇ ਕਿ ਆਪੋ ਆਪਣੇ ਸਿਰਾਂ ਦੇ ਵਿੱਚ ਪਹੁੰਚੇ ਨੇ। ਕਿਲੇ ਨੂੰ ਜਿੱਤਣ ਦੀ ਆਸ਼ਾ ਨੂੰ ਧਾਰਨ ਕਰਕੇ ਆਏ ਸਨ ਪਰ ਬਹੁਤੇ ਸਾਰੇ ਪ੍ਰਾਣਾਂ ਨੂੰ ਦੇ ਕੇ ਗਏ।
ਸਾਗਰ ਸੋਕ ਪਰੇ ਤਬ ਸਗਰੇ ਬਾਏ ਸਤਾਰਨ ਕੇਰੇ ਸਿਮਰ ਸਿਮਰ ਗੁਣ ਬਹੁ ਪਛਤਾਏ ਲੋਚਨ ਅਸੁਹਨ ਗੇਰੇ।
ਕਵੀ ਜੀ ਲਿਖਦੇ ਨੇ ਕਿ ਸ਼ੋਕ ਦੇ ਸਾਗਰ ਦੇ ਵਿੱਚ ਸਾਰੇ ਹੀ 22 ਧਾਰਾਵਾਂ ਦੇ ਜਿਹੜੇ ਲੋਕ ਨੇ ਉਹ ਵਹਿ ਗਏ ਨੇ, ਯਾਦ ਕਰ ਕਰਕੇ ਆਪਣੇ ਬਹੁਤੇ ਸਾਰੇ ਸਾਥੀਆਂ ਨੂੰ ਪਛਤਾਉਂਦੇ ਨੇ ਤੇ ਬਹੁਤੇ ਜ਼ਿਆਦਾ ਹੰਝੂ ਕੇਰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਿੰਘ ਸੰਭਾਰੇ ਖਾਲਸੇ ਮਰੇ ਸੋ ਦੀਨੇ ਦਾਹ ਕਾਇਲ ਕੀ ਸੇਵਾ ਵਿਖੇ ਲਾਗੇ ਤਬੈ ਜਰਾਹ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਨੇ ਆਪਣੇ ਜ਼ਖਮੀ ਸਿੱਖਾਂ ਨੂੰ ਸੰਭਾਲਿਆ ਹੈ, ਜਿਹੜੇ ਮਰ ਗਏ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੇ ਬਹੁਤੇ ਜ਼ਿਆਦਾ ਜ਼ਖਮੀ ਸਿੰਘ ਨੇ ਉਹਨਾਂ ਦੇ ਇਲਾਜ ਦੇ ਵਾਸਤੇ ਜਿਹੜੇ ਜਰਾਹ ਵੈਦ ਨੇ ਉਹ ਨਿਯੁਕਤ ਕੀਤੇ ਗਏ ਨੇ, ਭਾਵ ਕਿ ਜਿਹੜੇ ਜਰਾਹ ਨੇ ਉਹ ਬਹੁਤੇ ਜ਼ਿਆਦਾ ਜ਼ਖਮੀਆਂ ਦਾ ਇਲਾਜ ਕਰਦੇ ਨੇ।
ਉਦੈ ਸਿੰਘ ਬੜਬੀਰ ਬਹਾਦਰ ਸੀਸ ਕੇਸਰੀ ਚੰਦਨ ਨੇਜ਼ੇ ਮੈਂ ਪਰੋਇਲੇ ਗਮਨਿਓ ਹਿਰਦੈ ਆਨੰਦ ਬਿਲੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਉਦੈ ਸਿੰਘ ਹੈ ਜਿਹੜਾ ਕਿ ਵੱਡਾ ਵੀਰ ਬਹਾਦਰ ਹੈ ਉਹਨੇ ਕੇਸਰੀ ਚੰਦ ਦੇ ਸਿਰ ਨੂੰ ਆਪਣੇ ਨੇਜੇ ਦੀ ਨੋਕ ਦੇ ਉੱਤੇ ਟੰਗਿਆ ਸੀ ਤੇ ਬੜੇ ਆਨੰਦ ਦੇ ਨਾਲ ਉਹ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਕੋਲ ਪਹੁੰਚੇ।
ਤਾਜੀ ਉਹ ਦਮ ਦਮਾ ਸਤਿਗੁਰ ਉਤਰੇ ਦੇਖਿਓ ਯੁੱਧ ਤਮਾਸ਼ਾ ਸੁੰਦਰ ਮੰਦਰ ਆਣ ਥਿਰੇ ਤਬ ਸਿੱਖ ਸੇਵਕ ਚਹੋਂ ਪਾਸਾ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਚੇ ਦਮਦਮੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਹੈ, ਯੁੱਧ ਦੇ ਤਮਾਸ਼ੇ ਨੂੰ ਦੇਖਣ ਤੋਂ ਬਾਅਦ ਆਪਣੇ ਸੁੰਦਰ ਮੰਦਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਕੇ ਬੈਠ ਗਏ, ਸਿੱਖ ਸੇਵਕ ਚਾਰੇ ਪਾਸੇ ਬਹੁਤੇ ਬੈਠੇ।
ਉਦੈ ਸਿੰਘ ਯਤਨੇ ਮੈਂ ਪਹੁੰਚਿਓ ਸਤਿਗੁਰ ਫਤਿਹ ਬੁਲਾਈ ਪਲੰਘ ਪਾਸ ਰਿਪ ਕੋ ਸਿਰ ਗੇਰਿਓ ਹੇਰਤ ਬੇਸਮੁਦਾਈ।
ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਉਦੈ ਸਿੰਘ ਪਹੁੰਚ ਗਿਆ ਹੈ, ਆਣ ਕੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਤਿਹ ਬੁਲਾਈ ਹੈ, ਮੱਥਾ ਟੇਕਿਆ ਤੇ ਪਲੰਗ ਦੇ ਲਾਗੇ ਹੀ ਉਸ ਕੇਸਰੀ ਚੰਦ ਦੇ ਸਿਰ ਨੂੰ ਡੇਗ ਦਿੱਤਾ, ਸਾਰੇ ਦੇ ਸਾਰੇ ਵੇਖਣ ਲੱਗੇ।
ਕਾਕ ਪੰਖ ਯਾਰ ਕਾਨਣ ਕੁੰਡਲ ਬਹੁਤ ਮੋਲ ਕੇ ਮੋਤੀ ਪਾਲ ਬਿਸਾਲ ਬਿਲੋਚਨ ਮੁੰਦਰਤ ਮੂਛ ਸ਼ਮਸ ਦੁੱਤ ਹੋਤੀ।
ਕੇਸਰੀ ਚੰਦ ਦੇ ਵੱਡੇ ਹੋਏ ਸਿਰ ਨੂੰ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਡਿੱਗ ਦਿੱਤਾ, ਸਾਰੇ ਵੇਖਣ ਲੱਗੇ। ਕਵੀ ਜੀ ਲਿਖਦੇ ਨੇ ਕਿ ਪਟੇ ਖਿਲਰੇ ਹੋਏ ਨੇ ਤੇ ਕੰਨਾਂ ਦੇ ਵਿੱਚ ਬੜੇ ਵਡਮੁੱਲੇ ਮੋਤੀ ਵਾਲੇ ਕੁੰਡਲ ਉਸ ਰਾਜੇ ਦੇ ਲਟਕ ਰਹੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਤਰੀਕੇ ਦੇ ਨਾਲ ਉਹਦੇ ਸਿਰ ਦੀ ਹਾਲਤ ਹੈ।
ਪਾਲ ਬਿਸਾਲ ਬਿਲੋਚਨ ਮੁੰਦਰਤ ਮੂਛ ਸਮਿਸ਼ ਦੁੱਤ ਹੋਤੀ।
ਜਿਹੜਾ ਰਾਜੇ ਦਾ ਮੱਥਾ ਹੈ ਉਹ ਬੜਾ ਵੱਡਾ ਹੈ, ਅੱਖਾਂ ਬੰਦ ਨੇ। ਕਵੀ ਜੀ ਲਿਖਦੇ ਨੇ ਕਿ ਮੁੱਛਾਂ ਤੇ ਦਾੜਾ ਬੜੀ ਸੋਭਾ ਦੇ ਰਿਹਾ, ਇਸ ਤਰ੍ਹਾਂ ਉਹਦਾ ਵੱਡਿਆ ਹੋਇਆ ਸਿਰ ਹੈ।
ਪਨ ਹੀ ਸਹਿਤ ਚਰਨ ਸਤਿਗੁਰ ਨੇ ਰਾਖੇ ਤਰਨ ਟਿਕਾਈ ਬੈਠੇ ਹੋਤੇ ਪ੍ਰਿਯੰਕਰ ਚਰ ਪਰ ਜੁਗਮ ਜੰਗ ਲਟਕਾਈ।
ਕਵੀ ਜੀ ਲਿਖਦੇ ਨੇ ਕਿ ਜੋੜੇ ਦੇ ਸਹਿਤ ਸਤਿਗੁਰੂ ਜੀ ਆਪਣੇ ਚਰਨ ਧਰਤੀ ਤੇ ਟਿਕਾ ਕੇ ਆਪਣੇ ਸੋਹਣੇ ਪਲੰਗ ਦੇ ਉੱਤੇ ਬੈਠੇ ਸਨ। ਦੋਵੇਂ ਸਤਿਗੁਰਾਂ ਨੇ ਆਪਣੀਆਂ ਲੱਤਾਂ ਥੱਲੇ ਲਮਕਾਈਆਂ ਸਨ।
ਪਰ ਉਹ ਭਿਖਰ ਸਿਰ ਪਣਹੀ ਜੁੱਤ ਪਗ ਠੁਕਰਾਇਓ ਬਚ ਪਾਖਾ ਮਹਾ ਦੁਸ਼ਟ ਸਿੰਘਣ ਸ਼ਤਰੂ ਪਾਲੇ ਜੁੱਧ ਮੈਂ ਰਾਖਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਸ ਰਾਜੇ ਕੇਸਰੀ ਚੰਦ ਦੇ ਸਿਰ ਨੂੰ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਰਨ ਦੇ ਨਾਲ ਠੋਕਰ ਮਾਰ ਕੇ ਉਹਦੇ ਸਿਰ ਨੂੰ ਰੇੜ ਦਿੱਤਾ, ਨਾਲ ਹੀ ਬਚਨ ਕੀਤਾ ਮਹਾ ਦੁਸ਼ਟ ਸਿੰਘਣ ਸ਼ਤਰੂ, ਇਹ ਵੱਡਾ ਦੁਸ਼ਟ ਸੀ ਜਿਹੜਾ ਕਿ ਸਿੰਘਾਂ ਦਾ ਵੈਰੀ ਸੀ, ਚੰਗਾ ਹੋਇਆ ਕਿ ਰਣ ਭੂਮੀ ਦੇ ਵਿਚ ਉਹਦੇ ਸਿੰਘ ਤੂੰ ਇਹਨੂੰ ਮਾਰ ਦਿੱਤਾ।
ਉਚਿਤ ਮਾਰ ਬੇ ਮਾਰਿਓ ਯਾਰ ਕੋਏ ਸਭ ਦੁਸ਼ਟ ਨਬੇਰੋ ਉਦੈ ਸਿੰਘ ਕਰ ਜੋਰ ਬਖਾਨਾ ਆਪ ਪ੍ਰਤਾਪ ਯੋਚੇਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਾਰਨੇ ਦੇ ਲਾਇਕ ਸੀ ਇਸ ਕਰਕੇ ਇਹਨੂੰ ਉਦੈ ਸਿੰਘ ਤੋਂ ਮਾਰ ਦਿੱਤਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਦੁਸ਼ਟਾਂ ਦਾ ਨਿਬੇੜਾ ਕਰਨਾ। ਹੱਥ ਜੋੜ ਕੇ ਉਦੈ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਤੁਹਾਡੇ ਪ੍ਰਤਾਪ ਦੇ ਨਾਲ ਹੀ ਇਹ ਮਰਿਆ, ਅਗਲੇ ਆਉਣ ਵਾਲੇ ਸਮੇਂ ਦੇ ਵਿਚ ਵੀ ਸੱਚੇ ਪਾਤਸ਼ਾਹ ਤੁਹਾਡੇ ਪ੍ਰਤਾਪ ਦੇ ਨਾਲ ਤੁਹਾਡੇ ਵੈਰੀ ਨੂੰ ਮੈਂ ਨਾਸ਼ ਕਰਾਂਗਾ।
ਇਤਨੇ ਮੈਂ ਬਚਿੱਤਰ ਸਿੰਘ ਪਹੁੰਚੋ ਗੁਰ ਪਦ ਬੰਧਨ ਠਾਨੀ ਫਤਿਹ ਬੁਲਾਏ ਵਾਹਿਗੁਰੂ ਜੀ ਕੀ ਹੁਤੇ ਜੇ ਸਿੰਘ ਤਿਸ ਥਾਨੀ।
ਇੰਨੇ ਚ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਚਿੱਤਰ ਸਿੰਘ ਵੀ ਪਹੁੰਚ ਗਿਆ। ਉਹਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਲਾਗੇ ਜਿੰਨੇ ਵੀ ਖਾਲਸੇ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ।
ਸਾਹਿਬ ਸਿੰਘ ਹਿੰਮਤ ਸਿੰਘ ਆਇਓ ਮੋਕਮ ਸਿੰਘ ਸੁਜਾਨਾ ਇਨ ਤੇ ਆਦ ਆਏ ਕੀਆ ਦਰਸ਼ਨ ਕਰ ਔਰ ਆਨੰਦ ਮਹਾਨਾ।
ਸਾਹਿਬ ਸਿੰਘ ਆਇਆ ਹੈ, ਹਿੰਮਤ ਸਿੰਘ ਆਇਆ ਹੈ, ਮੋਕਮ ਸਿੰਘ ਆਇਆ ਹੈ, ਇਸ ਤੋਂ ਇਲਾਵਾ ਹੋਰ ਵੀ ਬੜੇ ਸੁਜਾਨ ਸਿੱਖ ਪਹੁੰਚੇ ਨੇ। ਸਾਰਿਆਂ ਨੇ ਬੜੇ ਆਨੰਦ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕੀਤਾ।
ਗਜ ਕੀ ਬਾਤ ਕਹੀ ਤਬ ਸਗਰੀ ਏਵ ਦਲ ਰਿਪਣ ਖਪਾਇਓ ਦੁਤੀ ਦਿਸ਼ਾ ਤੇ ਹਤਾ ਖਾਲਸਾ ਗਜ਼ਬ ਤੈਨੂੰ ਪਰ ਆਇਓ।
ਹਾਥੀ ਦੀ ਵਾਰਤਾ ਦਾ ਬਿਆਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਵੈਰੀਆਂ ਦੇ ਦਲ ਨੂੰ ਖਪਾਇਆ ਸੀ ਉਹਦੀ ਵੀ ਗੱਲ ਦੱਸੀ ਹੈ। ਕਵੀ ਜੀ ਲਿਖਦੇ ਨੇ ਦੁਤੀ ਦਿਸ਼ਾ ਤੇ ਹਤਾ ਖਾਲਸਾ ਗਜ਼ਬ ਤੈਨੂੰ ਪਰ ਆਇਓ।
ਸਿੰਘ ਦੱਸਦੇ ਨੇ ਕਿ ਸੱਚੇ ਪਾਤਸ਼ਾਹ ਇੱਕ ਪਾਸੇ ਤੇ ਹਾਥੀ ਨੇ ਬਹੁਤੀ ਜ਼ਿਆਦਾ ਆਪਣੇ ਹੀ ਸਾਥੀਆਂ ਦੇ ਉੱਤੇ ਮਾਰ ਕੀਤੀ ਤੇ ਦੂਸਰੇ ਪਾਸਿਓਂ ਖਾਲਸੇ ਨੇ ਵੀ ਬੜਾ ਪਹਾੜੀਆਂ ਦੇ ਉੱਤੇ ਗਜ਼ਬ ਟਾਇਆ। ਪ੍ਰਭ ਜੀ ਸੁਣੋ ਗਰੀਸ਼ਣ ਸੈਨਾ ਜਿਤ ਕਿਤ ਮਰੀ ਸਥਾਰਾ ਮਨੋ ਬ੍ਰਿੰਦ ਖਾਤੀ ਮਿਲੀ ਇੱਕ ਥਲ ਕਾਨਣ ਕੋ ਕਟ ਡਾਰਾ।
ਸਿੰਘ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਾੜੀਆਂ ਦੀਆਂ ਲੋਥਾਂ ਬਹੁਤੀਆਂ ਹੀ ਜ਼ਿਆਦਾ ਰਣ ਭੂਮੀ ਦੇ ਵਿਚ ਲਿਟੀਆਂ ਹੋਈਆਂ ਨੇ।
ਮਨੋ ਬ੍ਰਿੰਦ ਖਾਤੀ ਮਿਲੇ ਕਥਲ ਕਾਨਣ ਕੋ ਕਟਦਾਰਾ।
ਸੱਚੇ ਪਾਤਸ਼ਾਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਹੁਤੇ ਸਾਰੇ ਤਰਖਾਣਾ ਨੇ ਮਿਲ ਕੇ ਬਹੁਤੇ ਸਾਰੇ ਜੰਗਲ ਦੀਆਂ ਲੱਕੜਾਂ ਨੂੰ ਕੱਟ ਦਿੱਤਾ ਹੋਵੇ, ਇਸ ਤਰ੍ਹਾਂ ਲੋਥਾਂ ਕੱਟੀਆਂ ਵੱਡੀਆਂ ਪਈਆਂ ਨੇ ਰਣ ਭੂਮੀ ਦੇ ਵਿਚ।
ਵਾਦੇ ਉਤਰਾਸ ਕਾਤਰ ਬਹੁ ਪਾਜੇ ਅਰੇ ਉਹ ਮਾਰ ਕਰ ਦੀਨਾ ਗਿਰਪਤ ਔਰ ਉਤਸ਼ਾਹ ਹਾਰ ਕਰ ਜਨ ਦਨ ਤਨ ਤ੍ਰਿਣ ਲੀਨਾ।
ਬਹੁਤਾ ਹੀ ਜ਼ਿਆਦਾ ਪਹਾੜੀਆਂ ਦੇ ਮਨ ਦੇ ਵਿਚ ਡਰ ਵੱਧ ਗਿਆ। ਸੱਚੇ ਪਾਤਸ਼ਾਹ ਕਈ ਕਾਇਰ ਬਣ ਕੇ ਦੌੜ ਗਏ ਨੇ।
ਅਰੇ ਉਹ ਮਾਰ ਕਰ ਦੀਨਾ, ਜਿਹੜਾ ਵੀ ਅੱਗੇ ਅੜਿਆ ਉਹਨੂੰ ਸੱਚੇ ਪਾਤਸ਼ਾਹ ਮਾਰ ਦਿੱਤਾ।
ਸੱਚੇ ਪਾਤਸ਼ਾਹ ਜੀ ਇਸ ਵੇਲੇ ਪਹਾੜੀਆਂ ਦੇ ਮਨ ਦਾ ਜਿਹੜਾ ਵਧਿਆ ਹੋਇਆ ਉਤਸ਼ਾਹ ਸੀ ਉਹ ਬਿਲਕੁਲ ਮੁੱਕ ਚੁੱਕਾ ਹੈ, ਉਹ ਹਾਰ ਚੁੱਕੇ ਨੇ। ਇਸ ਤੋਂ ਇਲਾਵਾ ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਿਵੇਂ ਉਹਨਾਂ ਨੇ ਆਪਣਿਆਂ ਦੰਦਾਂ ਦੇ ਵਿਚ ਘਾਹ ਪਾ ਲਿਆ ਹੋਵੇ। ਜਦੋਂ ਵੀ ਕੋਈ ਲੜਦਾ ਹੋਵੇ ਪੁਰਾਣੀ ਰੀਤੀ ਦੇ ਅਨੁਸਾਰ ਜੇਕਰ ਆਪਣੀ ਹਾਰ ਮੰਨੇ ਤੇ ਉਹ ਮੂੰਹ ਦੇ ਵਿਚ ਘਾਹ ਫੜ ਕੇ ਖਿਮਾ ਮੰਗਦਾ ਸੀ, ਇਹ ਇੱਕ ਪੁਰਾਣੀ ਰੀਤੀ ਸੀ ਯੁੱਧ ਦੇ ਵਿਚ। ਹੁਣ ਉਸੇ ਗੱਲ ਦਾ ਬਿਆਨ ਕਰਦੇ ਨੇ ਸਿੰਘ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸੱਚੇ ਪਾਤਸ਼ਾਹ ਉਹਨਾਂ ਰਾਜਿਆਂ ਨੇ ਆਪਣਿਆਂ ਮੂੰਹਾਂ ਦੇ ਵਿਚ ਘਾਹ ਪਾ ਲਿਆ ਹੋਵੇ।
इत्याद कसाब सिंह सुनावत आनंद को उपजंते कृपा दृष्ट को देखे सतगुर सब पर खुशी करंते।
इस तरीके दी सिंघां ने वार्ता आनंद दे नाल सुनाई है। मेर दी नजर दे नाल सतगुरु सच्चे पातशाह जी ने सारिआं नूं देखिआ ते खुशियां दित्तीआं।
जिन जिन के तन काव लग्यो तब साल पत्र तिन दीना सबके तन की पीर हरि प्रभ श्रम ते पए बहिना।
जिन्ना जिन्ना सिंघां दे शरीरां दे उत्ते जख्म लगे सन उन्हां दे जख्मां दे उत्ते साल रुख दे पत्ते बन्ने गए ने। कवि जी लिखदे ने कि तन दी पीड़ा सारी दी सारी उन्हां दी दूर हो गई है। इस तों अलावा जिन्नी भी थकावट सी ओ सारी लथ गई।
दुर्ग बिखे जो होते काव जुत सब के पास पठायो गुर करना ते संकट नाश्यो सब के सुख उप जायो।
इस तों अलावा लोहगढ़ दे किले दे अंदर जेड़े जख्मी होके पए सन उन्हां दे कोल भी साल पत्र भेजे गए ने। गुरु दी करना दे नाल उन्हां दा भी संकट दूर होया ते सारिआं नूं सुख दी प्राप्ति होई।
प्रात होत लो काव मिले सब कृपा अपनी कीनी जो रण बिखे मरे तब लरके मनो कामना दीनी।
सवेर दे तक कवि संतोख सिंह जी लिखदे ने के सारिआं दे काव जख्म मिल जांदे सन। ऐसी सतगुरु जी कृपा करदे सन जेड़े भी रण भूमि दे विच लड़के मर गए सन उन्हां दी मनो कामना पूरी हुई।
निष्कामी को मुक्त दई तब बंधन सकल बिनाशे।
सतगुरु गोविंद सिंह सच्चे पातशाह जी दे वास्ते लिखदे ने कवि जी के जेड़े निष्काम भावना दे नाल लड़े सन ते रण भूमि दे विच शहीद होए सन उन्हां नूं सतगुरु सच्चे पातशाह जी ने मुक्ति दित्ती है, सारे बंधन कटे गए।
सहकामी को सुरग भोग दे अनक बिदन सुख रासे।
इस तों अलावा जेड़े किसे कामना दे नाल इच्छा दे नाल लड़े सन उन्हां नूं सुरगां दे भोग मिले ने। अनेकां तरीके दीआं सुख सुविधावां उन्हां नूं प्राप्त होईआं। क्योंकि मैं अगे भी एक दिन इस गल दा जिक्र कीता सी कि दो तरह दे नाल किसे भी कम नूं कीता जांदा है, एक निष्काम भावना दे नाल ते इक सहकाम दे नाल। सहकाम तो भाव है कोई इच्छा कोई मंग रख के कीती गई सेवा भजन जां कोई भी कर्म। इसे तरीके दे नाल ओ कर्म कीता होया जिदे विच कोई इच्छा नहीं कोई मंग नहीं है कोई कामना नहीं। कवि जी लिखदे ने कि जेड़े कामना दे नाल लड़े सन शहीद होए सन उन्हां नूं सुख मिले ने स्वर्गां दे विच ते जेड़े निष्कामना दे नाल लड़े सन उन्हां नूं सतगुरु सच्चे पातशाह जी ने जीवन मरण दे बंधन तों मुक्त कर दिता।
उत गिर पतन सुनो जिम बीती सिवर समूह परवेशे पाए पराजय मर्यो केसरी उपजो शोक वशेषे।
ग्रंथाकार भाई संतोख सिंह जी लिखदे ने कि पहाड़ियां वाले पासे दी कथा नु सुनो उन्हां दी रात किस तरह बीती। जदों सारे दे सारे अपने सिवर दे विच पहुंचे ने हार नु पा के पहुंचे ने जिस हार दे विच केसरी चंद मारिया गया सारयां दे मन दे विच वड्डा सोग वधे।
भीम चंद निज डेरे बैठो महा बिसूरत मानी लरे महा कुछ काज न सरयो नहीं प्रात सैन गन हानी।
राजा भीम चंद बैठा है अपने डेरे दे विच बड़ा चुरदा है हंकारी
लरे महा कुछ काज न सरयो
सोच रहा है के लड़े ते बहुते हां पर कोई काम सौरिया नहीं है भरावां दी सेना बड़ी सारी मारी गई।
बाई तारन के नारे आए प्रजा सहत गण योदा जम तुला पाओ लर लर कर मरियो युद्ध में क्रोधा।
सोचदा है राजा भीमचंद के बाई ही तारावां दे मनुख बहुते आए सन बहुती प्रजा नूं भी नाल लै के आया सां योधियां नूं भी नाल लै के आया सां जमतुल्ला पाओ जिहड़ा कि पिछे रण भूमि दे विच मर गया है ओहदा भी राजा बड़ा दुख मना रहे।
आज गरीशन सब की मसलत मरियो केसरी चंदन ਗਿਰਪਤ ਨੇ ਨਹੀਂ ਤਿਸਕੇ ਸੰਸਰ ਯੋਧਾ ਜੁਦ ਬਿਲੰਦ।
ਭੀਮ ਚੰਦ ਸੋਚਦਾ ਹੈ ਕਿ ਸਾਰੇ ਪਹਾੜੀ ਰਾਜਿਆਂ ਦੀ ਸਭਾ ਦੇ ਵਿਚ ਇਕ ਸਭਾ ਦਾ ਬਹੁਤ ਵੱਡਾ ਆਸਰਾ ਸੀ ਕੇਸਰੀ ਚੰਦ, ਜਿਹੜਾ ਕਿ ਮਰ ਗਿਆ ਹੈ। ਇਸ ਤੋਂ ਇਲਾਵਾ ਭੀਮ ਚੰਦ ਸੋਚਦਾ ਹੈ ਰਾਜਾ ਕਿ ਕੇਸਰੀ ਚੰਦ ਵਰਗਾ ਬਲੀ ਯੋਧਾ ਰਾਜਾ ਕੋਈ ਵੀ ਹੋਰ ਪਹਾੜੀ ਨਹੀਂ।
ਕਾਇਲ ਪਯੋ ਹੰਡੂਰੀ ਆਯੋ ਮਰ ਬੇ ਠਾਕੁਰ ਰਾਖਾ, ਅਬ ਗੋਬਿੰਦ ਸਿੰਘ ਕੇ ਸੰਗ ਲੜ ਕੇ ਕਹਾਂ ਵਿਜੈ ਅਬੇ ਲਾਖਾ।
ਭੀਮ ਚੰਦ ਸੋਚਦਾ ਹੈ ਕਿ ਜ਼ਖਮੀ ਹੋ ਕੇ ਹੰਡੂਰੀਆ ਰਾਜਾ ਵੀ ਆ ਗਿਆ ਹੈ, ਠਾਕੁਰ ਨੇ ਕਿਰਪਾ ਕੀਤੀ ਹੈ ਕਿ ਮੌਤ ਤੋਂ ਬਚਾਅ ਹੋ ਗਿਆ ਇਹਦਾ, ਹੁਣ ਗੁਰੂ ਗੋਬਿੰਦ ਸਿੰਘ ਦੇ ਨਾਲ ਲੜ ਕੇ ਕਿੱਥੋਂ ਜਿੱਤ ਦੀ ਆਸ਼ਾ ਧਾਰਨ ਕਰਨੀ।
ਇਮ ਬਸੂਰ ਤੋਂ ਸ਼ੋਕਤ ਬੈਠਿਓ ਆਇਓ ਨਿਕਟ ਕਟੋਚੀ, ਔਰ ਹੰਕਾਰ ਸਿਪਰ ਖਗ ਕਟ ਸੋ ਦੇਖਿਓ ਭੂਪਤ ਸੋਚੀ।
ਇਸ ਤਰ੍ਹਾਂ ਦੀਆਂ ਗੱਲਾਂ ਵਿਚਾਰ ਕੇ ਬੜਾ ਸੋਗ ਦੇ ਵਿਚ ਰਾਜਾ ਭੀਮ ਚੰਦ ਡੁੱਬਿਆ ਹੋਇਆ ਸੀ। ਇੰਨੇ ਚਿਰ ਨੂੰ ਕਟੋਚੀਆ ਰਾਜਾ ਲਾਗੇ ਆਇਆ ਹੈ ਜਿਹਦੇ ਮਨ ਦੇ ਵਿਚ ਵੱਡਾ ਹੰਕਾਰ।
ਜੰਮੂ ਪਤ ਮੰਡਸ ਪਤ ਬੋਲਤ ਅਰ ਗੁਲੇਰੀ ਆਇਓ, ਇਤਿਆਦਿਕ ਰਾਜੇ ਅਰ ਰਾਣੇ ਮੇਲ ਪਯੋ ਸਮਦਾਯੋ।
ਜੰਮੂ ਦਾ ਰਾਜਾ, ਮੰਡੀ ਦਾ ਰਾਜਾ, ਗੁਲੇਰੀਆ, ਇਹ ਸਾਰੇ ਦੇ ਸਾਰੇ ਰਾਜੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ।
ਅਗਰਨੀ ਜਸਵਾਰੀ ਅਤਪਾਲ ਲਰਿਓ ਮਹਾਬਲ ਲਾਇਓ।
ਰਾਜਾ ਇੱਕ ਕਹਿੰਦਾ ਹੈ ਕਿ ਜਿਹੜਾ ਰਾਜਾ ਸੀ ਕੇਸਰੀ ਚੰਦ, ਜਿਹੜਾ ਕਿ ਸਾਰਿਆਂ ਦਾ ਆਗੂ ਸੀ, ਉਹ ਤੇ ਮਾਰਿਆ ਜਾ ਚੁੱਕਾ, ਜਿਹੜਾ ਲੜਿਆ ਵੀ ਬੜਾ ਤੇ ਜਿੰਨੇ ਬਲ ਵੀ ਬਹੁਤਾ ਲਾਇਆ।
ਸਮਖ ਬਿਲੋਕ ਸਿੰਘ ਇੱਕ ਆਵਤ ਤੋ ਖਪਰਾ ਤੱਕ ਇੱਕ ਮਾਰਾ, ਲਗਿਓ ਨ ਤਿਸਕੇ ਖੜਗ ਚਲਾਇਓ ਸਿਰ ਤਤਕਾਲ ਉਤਾਰਾ।
ਰਾਜਾ ਕਹਿੰਦਾ ਕਿ ਸਾਹਮਣੇ ਸਿੰਘ ਨੂੰ ਦੇਖ ਕੇ ਕੇਸਰੀ ਚੰਦ ਨੇ ਖਪਰੇ ਤੀਰ ਦਾ ਵਾਰ ਕੀਤਾ ਸੀ, ਪਰ ਖਪਰਾ ਤੀਰ ਉਸ ਸਿੰਘ ਨੂੰ ਨਾ ਲੱਗਿਆ ਤੇ ਉਹਨੇ ਤਲਵਾਰ ਦੇ ਨਾਲ ਕੇਸਰੀ ਚੰਦ ਦੇ ਸਿਰ ਨੂੰ ਵੱਢ ਦਿੱਤਾ।
ਰਹੇ ਬਿਲੋਕਤ ਸਗਰੇ ਯੋਧਾ ਕਛੂ ਜਤਨ ਨਹੀਂ ਹੋਵਾ, ਸਿਰ ਪਰੋਏ ਨੇ ਜੇ ਮੈਂ ਗਵਣਿਓ ਤਰ 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 ਪਰ ਸੋਵਾ।
ਸਾਰੇ ਦੇ ਸਾਰੇ ਵੇਖਦੇ ਰਹੇ ਪਰ ਕੋਈ ਵੀ ਯੋਧਾ ਕੁਝ ਕੰਮ ਸਵਾਰ ਨਾ ਸਕਿਆ। ਸਿੰਘ ਨੇਜੇ ਦੇ ਵਿਚ ਪਰੋ ਕੇ ਰਾਜੇ ਕੇਸਰੀ ਚੰਦ ਦੇ ਸਿਰ ਨੂੰ ਲੈ ਗਿਆ ਤੇ ਤੜ ਉਥੇ ਹੀ ਤੜਫਦਾ ਹੋਇਆ ਡਿੱਗਾ ਰਿਹਾ।
ਭੀਮ ਚੰਦ ਦ੍ਰਿਗ ਤੇ ਜਲ ਚਾਲਾ ਸੁਣਤ ਹੀ ਤੂੰ ਕੋ ਹਾਲਾ, ਫੇਰ ਅਪਰ ਸਭ ਅਸੂਆਂ ਗੇਰਤ ਬਰਦਿਓ ਸ਼ੋਕ ਬੇਸਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕੇਸਰੀ ਚੰਦ ਦੀ ਮੌਤ ਦੀ ਹਾਲਤ ਸੁਣੀ ਤੇ ਉਸ ਵੇਲੇ ਬਹੁਤਾ ਹੀ ਜ਼ਿਆਦਾ ਰਾਜੇ ਭੀਮ ਚੰਦ ਨੂੰ ਦੁੱਖ ਲੱਗਾ, ਅੱਖਾਂ ਦੇ ਵਿਚੋਂ ਹੰਝੂ ਕੇਰੇ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸੁਣ ਰਹੇ ਸਨ ਉਹਨਾਂ ਨੇ ਵੀ ਬਹੁਤਾ ਜ਼ਿਆਦਾ ਵਿਰਲਾਪ ਕੀਤਾ, ਸੋਗ ਮੰਨਿਆ।
ਨੀਚੇ ਮੁਖ ਕਰ ਸੋਚਤ ਹੈ ਚਿਤ ਲਾਜ ਸਬਣ ਪਰ ਛਾਈ, ਮੌਣ ਰਹੇ ਕਰ ਮਰੇ ਸਬੰਧੀ ਬਹੁਰ ਪਰਾਜੈ ਪਾਈ।
ਸਾਰਿਆਂ ਦੀਆਂ ਅੱਖਾਂ ਨੀਵੀਆਂ ਨੇ, ਸੋਚਾਂ ਦੇ ਵਿਚ ਡੁੱਬੇ ਹੋਏ ਨੇ, ਸਾਰਿਆਂ ਨੂੰ ਬੜੀ ਸ਼ਰਮਿੰਦਗੀ ਆਪਣੇ ਆਪ ਦੇ ਉੱਤੇ ਮਹਿਸੂਸ ਹੋ ਰਹੀ ਹੈ। ਸਾਰੇ ਦੇ ਸਾਰੇ ਚੁੱਪ ਕੀਤੇ ਹੋਏ ਨੇ, ਬਹੁਤੇ ਸਾਰੇ ਸੰਬੰਧੀ ਵੀ ਮਾਰੇ ਗਏ ਤੇ ਹਾਰ ਦੀ ਵੀ ਪ੍ਰਾਪਤੀ ਹੋਈ।
ਸਭ ਕੀ ਦਿਸ਼ ਅਵਲੋਕ ਕਟੋਚੀ ਔਰ ਹੰਕਾਰ ਤਪਾਖਾ, ਰਣ ਕੀ ਗਤ ਦੁਆ ਵਿਜੈ ਪਰਾਜੈ ਬਿਦਤ ਹੈ ਸਭ ਲਾਖਾ।
ਜਦੋਂ ਸਾਰਿਆਂ ਦੀ ਐਸੀ ਹਾਲਤ ਦੇਖੀ ਰਾਜੇ ਕਟੋਚੀਏ ਨੇ ਤੇ ਫਿਰ ਹੰਕਾਰ ਦੇ ਨਾਲ ਭਰਿਆ ਹੋਇਆ ਬੋਲਿਆ, ਕਹਿੰਦਾ ਰਣ ਕੀ ਗਤ ਦੁਆ ਵਿਜੈ ਪਰਾਜੈ ਬਿਦਤ ਹੈ ਸਭ ਲਾਖਾ। ਕਹਿੰਦਾ ਕਿ ਰਣ ਦੀ ਜਿਹੜੀ ਗਤੀ ਹੈ ਇਸੇ ਤਰ੍ਹਾਂ ਦੀ ਹੁੰਦੀ ਹੈ, ਕੋਈ ਹਾਰ ਜਾਂਦਾ ਹੈ ਕੋਈ ਜਿੱਤ ਜਾਂਦਾ ਹੈ, ਭਾਵ ਕੇ ਹਾਰ ਤੇ ਜਿੱਤ ਇਹਦੇ ਵਿਚ ਹੁੰਦੀ ਹੈ, ਜੋ ਜੰਗ ਹੁੰਦਾ ਇਸ ਗੱਲ ਨੂੰ ਸਾਰੀ ਦੁਨੀਆਂ ਜਾਣਦੀ।
ਮਾਰੇ ਸੁਪਟ ਕੋ ਸ਼ੋਕ ਜੇ ਕਰਨੋ ਤੋ ਕਿਉ ਕਰੋ ਚੜਾਈ, ਕਿਉ ਰਣ ਕਾਲਿਓ ਗੋਬਿੰਦ ਸਿੰਘ ਸੋ ਜਿਸ ਕੀ ਤਾਂਕ ਮਹਾਈ।
ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਜੇ ਮਰੇ ਹੋਏ ਯੋਧਿਆਂ ਦਾ ਇੰਨਾ ਹੀ ਜਿਆਦਾ ਸੋਗ ਮਨਾਉਣਾ ਸੀ ਤੇ ਫਿਰ ਲੜਾਈ ਹੀ ਕਿਉਂ ਕੀਤੀ, ਕਿਉਂਕਿ ਹਰ ਇੱਕ ਜਗ੍ਹਾ ਦੇ ਉੱਤੇ ਗੁਰੂ ਦੀ ਤਾਕਤ ਦੀ ਤਾਂਘ ਪਈ ਹੋਈ ਸੀ। ਜੇਕਰ ਇਸੇ ਤਰ੍ਹਾਂ ਮਰਿਆਂ ਤੋਂ ਬਾਅਦ ਸੋਗ ਹੀ ਮਨਾਉਣਾ ਸੀ ਤੇ ਕਿਉਂ ਜੰਗ ਕੀਤਾ ਗੋਬਿੰਦ ਸਿੰਘ ਦੇ ਨਾਲ?
ਹੋਤ ਪ੍ਰਾਤ ਕੋ ਦੇਖੋ ਸੰਗਰ ਮੈਂ ਕਰਹੁ ਸਭ ਆਗੇ, ਤਜੋ ਨ ਸਿੰਘਣ ਕੋ ਮੈਂ ਜੀਵਤ ਜੇ ਨਹੀਂ ਜਹਿ ਭਾਗੇ।
ਕਹਿੰਦਾ ਹੈ ਕਟੋਚੀਆ ਰਾਜਾ ਜਿਹਦਾ ਨਾਮ ਹੈ ਘਮੰਡ ਚੰਦ, ਕਹਿੰਦਾ ਕਿ ਸਵੇਰ ਹੋਣ ਦੇ ਨਾਲ ਮੈਂ ਅੱਗੇ ਵਧ ਕੇ ਜੰਗ ਲੜਾਂਗਾ, ਮੈਂ ਸਿੰਘਾਂ ਨੂੰ ਛੱਡਾਂਗਾ ਨਹੀਂ ਜਿਉਂਦਾ ਜੇਕਰ ਅੱਗੋਂ ਭੱਜ ਨਾ ਗਏ ਤਾਂ।
ਮਾਰਨ ਮਰਨ ਕਾਜ ਰਣ ਮਾਹੀ ਸ਼ੋਕ ਨ ਹੋਤ ਸੁਹਾਈ, ਜੋ ਉਤਸਾਹ ਧਰਤ ਸੋ ਜੀਤੈ ਪੀਰੋ ਡਰ ਭੱਜ ਜਾਈ।
ਕਹਿੰਦਾ ਕਿ ਮਰਨਾ ਤੇ ਮਾਰਨਾ ਇਹੀ ਰਣ ਭੂਮੀ ਦੇ ਵਿੱਚ ਕੰਮ ਹੁੰਦਾ ਹੈ, ਇਸ ਕਰਕੇ ਸਾਨੂੰ ਆਪਣੇ ਮਰਿਆ ਹੋਇਆ ਸਾਥੀਆਂ ਦਾ ਸੋਗ ਮਨਾਉਣਾ ਨਹੀਂ ਚਾਹੀਦਾ, ਆਪਣੇ ਮਨ ਦੇ ਉਤਸ਼ਾਹ ਨੂੰ ਜਿੱਤ ਦੇ ਵਾਸਤੇ ਵਧਾਉਣਾ ਚਾਹੀਦਾ, ਕਿਉਂਕਿ ਜੇਕਰ ਮਨ ਦਾ ਉਤਸ਼ਾਹ ਵਧਿਆ ਹੋਵੇ ਤੇ ਫਿਰ ਜਿੱਤ ਜਾਈਦਾ, ਤੇ ਜੇਕਰ ਡਰ ਜਾਈਏ ਤੇ ਫਿਰ ਮਰ ਜਾਈਦਾ। ਆਮ ਕਰਕੇ ਕਹਾਵਤ ਵਰਤ ਦਿੰਦੇ ਆ, ਜੋ ਡਰ ਗਿਆ ਸੋ ਮਰ ਗਿਆ। ਕਹਿੰਦਾ ਜਿਹੜਾ ਡਰ ਜਾਂਦਾ ਉਹ ਮਰ ਜਾਂਦਾ, ਤੇ ਜਿਹੜਾ ਜਿੱਤ ਦੇ ਉਤਸ਼ਾਹ ਨੂੰ ਧਾਰਨ ਕਰਕੇ ਰੱਖਦਾ ਉਹ ਜਿੱਤ ਜਾਂਦਾ।
ਉਚਿਤ ਨ ਤੁਮ ਕੋ ਸ਼ੋਕ ਕਰਨ ਅਬ ਬੈਰੀ ਸਿਰ ਪਰ ਠਾਂਡੇ, ਬਚੇ ਜੋ ਮਰ ਹੋ ਰੋਦਤ ਕਰਤੇ ਜੇ ਉਤਸਾਹ ਕੇ ਬਾਂਡੇ।
ਕਹਿੰਦਾ ਕਿ ਜਿਹੜੇ ਮਰ ਗਏ ਨੇ ਉਹਨਾਂ ਦੇ ਵਾਸਤੇ ਰੋਣਾ ਤੇ ਸੋਗ ਮਨਾਉਣਾ ਬਿਲਕੁਲ ਵੀ ਯੋਗ ਨਹੀਂ ਹੈ, ਕਿਉਂਕਿ ਵੈਰੀ ਤੇ ਸਿਰ ਦੇ ਉੱਤੇ ਖਲੋਤਾ ਹੋਇਆ।
ਬਚੇ ਜੋ ਮਰ ਹੋ ਰੋਦਤ ਕਰਤੇ ਜੇ ਉਤਸ਼ਾਹ ਕੇ ਬਾਂਡੇ।
ਘਮੰਡ ਚੰਦ ਰਾਜਾ ਕਹਿੰਦਾ ਕਿ ਜੋ ਬਚ ਗਏ ਹਨ ਉਹ ਰੋਣ ਦੇ ਨਾਲ ਹੀ ਮਰ ਜਾਣਗੇ, ਪਰ ਉਤਸ਼ਾਹ ਦੇ ਵਧਿਆਂ ਜਿੱਤ ਦੀ ਪ੍ਰਾਪਤੀ ਹੋ ਸਕਦੀ ਹੈ। ਕਹਿੰਦਾ ਜੇ ਰੋਂਦੇ ਰਵਾਂਗੇ ਫਿਰ ਤੇ ਮਰ ਜਾਵਾਂਗੇ, ਹਾਰ ਜਾਵਾਂਗੇ, ਪਰ ਜੇਕਰ ਲੜਾਂਗੇ ਤੇ ਫਿਰ ਆਪਾਂ ਜਿੱਤ ਜਾਵਾਂਗੇ।
ਪ੍ਰੇਮ ਚੰਦ ਤੇਰਜ ਕੁਛ ਕੀਨੀ ਸੁਜਸ ਸਵਣ ਕੋ ਹਾਨਾ, ਮਰੇ ਕੇਸਰੀ ਤੇ ਹਟ ਜੈ ਹੈ ਇਹ ਪੀਨੀਕ ਨਾ ਮਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਘਮੰਡ ਚੰਦ ਰਾਜੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਕੁਝ ਧੀਰਜ ਵੱਜਿਆ।
ਮਰੇ ਕੇਸਰੀ ਤੇ ਹਟ ਜੈ ਹੈ ਇਹ ਪੀ ਨੀਕ ਨਾ ਮਾਨਾ,
ਪਰ ਕੇਸਰੀ ਚੰਦ ਰਾਜੇ ਦੇ ਮਰਨ ਦੇ ਕਰਕੇ ਹੀ ਜੇਕਰ ਇਸ ਵੇਲੇ ਰਣ ਤੋਂ ਹਟ ਜਾਈਏ ਇਹ ਵੀ ਚੰਗੀ ਗੱਲ ਨਹੀਂ ਹੈ, ਇਹ ਭੀਮ ਚੰਦ ਨੇ ਸੋਚਿਆ।
ਜੰਗ ਸਮੁੰਦਰ ਜਹਾਜ ਚੜੇ ਹਮ ਤੂੰ ਕੇਵਟ ਕਰ ਪਾਰੀ, ਨਾਹੇ ਤਾਂ ਵਿੱਚ ਡੂਬਤੇ ਲਖੀਅਤ ਬਣ ਸਹਾਏ ਬਲ ਪਾਰੀ।
ਘਮੰਡ ਚੰਦ ਰਾਜੇ ਨੂੰ ਰਾਜਾ ਭੀਮ ਚੰਦ ਕਹਿੰਦਾ ਸਮੁੰਦਰ ਰੂਪੀ ਜਿਹੜਾ ਜੰਗ ਹੈ ਉਹਦੇ ਜਹਾਜ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਅਸਵਾਰ ਹਾਂ, ਚੜੇ ਹੋਏ ਹਾਂ, ਤੂੰ ਕੇਵਟ ਹੈ, ਤੂੰ ਮਲਾਹ ਹੈ, ਜਿੰਨੇ ਕਿ ਇਸ ਜਹਾਜ ਦੇ ਬੇੜੇ ਨੂੰ ਪਾਰ ਲਾਉਣਾ ਹੈ, ਜੇਕਰ ਤੂੰ ਸਹਾਇਤਾ ਨਾ ਕੀਤੀ ਤੇ ਸਾਰੇ ਦੇ ਸਾਰੇ ਜੰਗ ਰੂਪੀ ਸਮੁੰਦਰ ਦੇ ਵਿੱਚ ਜਹਾਜ ਦੇ ਸਮੇਤ ਡੁੱਬ ਜਾਵਾਂਗੇ, ਤੂੰ ਹੁਣ ਬੰਨੇ ਲਾ, ਕਿਨਾਰੇ ਲਾ ਆਪਣੀ ਸਹਾਇਤਾ ਕਰਕੇ। ਘਮੰਡ ਚੰਦ ਨੂੰ ਕਹਿੰਦਾ ਹੈ ਰਾਜਾ ਭੀਮ ਚੰਦ,
ਮੀਏ ਅਰ ਰਾਣੇ ਬਹੁ ਮਾਰੇ ਅਦਕ ਬਹਾਦਰ ਜੇਈ, ਕਿਸ ਪਰੋਸ ਮੈਂ ਉਰਤ ਸਾਹੂ ਤੁਝ ਬਿਨ ਅਪਰਨਾ ਕੋਈ।
ਕਹਿੰਦਾ ਬੜੇ ਮੀਏ ਰਾਣੇ ਬਹੁਤੇ ਸਾਰੇ ਬਹਾਦਰ ਮਾਰ ਦਿੱਤੇ ਗਏ ਨੇ ਜਿਹੜੇ ਸਾਡੇ ਸਾਥੀ ਸਨ। ਕਹਿੰਦਾ ਹੈ ਰਾਜਾ ਭੀਮ ਚੰਦ ਉਸ ਘਮੰਡ ਚੰਦ ਰਾਜੇ ਨੂੰ ਕਿ ਤੇਰਾ ਹੀ ਇੱਕ ਭਰੋਸਾ ਹੈ, ਹੋਰ ਮੇਰੇ ਮਨ ਦਾ ਉਤਸ਼ਾਹ ਖਤਮ ਹੋ ਗਿਆ।
ਬਾਈ ਤਾਰ ਸ਼ੋਕ ਹੋਏ ਬਾਸਾ ਨਹੀਂ ਅਨੰਦਪੁਰ ਛੂਟਾ, ਨਿਫਲ ਪਾਇਓ ਉਦਮ ਸਭ ਕੇਰਾ ਹਿਰਦੈ ਧੀਰਜ ਟੂਟਾ।
ਕਹਿੰਦਾ ਹੈ ਕਿ ਬਾਈ ਹੀ ਧਾਰਾਵਾਂ ਦੇ ਜਿਹੜੇ ਲੋਕ ਨੇ ਉਹਨਾਂ ਸਾਰਿਆਂ ਦੇ ਮਨ ਦੇ ਵਿੱਚ ਵੱਡਾ ਸੋਗ ਹੈ, ਕਿਉਂਕਿ ਅਨੰਦਪੁਰ ਦੇ ਉੱਤੇ ਜਿੱਤ ਦੀ ਪ੍ਰਾਪਤੀ ਹੋ ਨਹੀਂ ਸਕੀ, ਵੱਡਾ ਉਦਮ ਕੀਤਾ ਪਰ ਸਾਰੇ ਦਾ ਸਾਰਾ ਕੀਤਾ ਹੋਇਆ ਉਦਮ ਬੇਅਸਰ ਚਲਾ ਗਿਆ, ਇਸ ਕਰਕੇ ਇਸ ਵੇਲੇ ਸਾਰਿਆਂ ਦਾ ਧੀਰਜ ਟੁੱਟਿਆ ਹੋਇਆ।
ਕੌਣ ਬਦਨ ਲੈ ਨਿਜਪੁਰ ਜਹਿ ਸ੍ਰੀ ਗੁਰ ਰਹਿਓ ਮਵਾਸਾ, ਤਨ ਬਿਨ ਸਿਓ ਸਬੰਧੀ ਮ੍ਰਿਤ ਪੇ ਰਹੀ ਨ ਕਾਰਜ ਆਸਾ।
ਭੀਮ ਚੰਦ ਕਹਿੰਦਾ ਕਿ ਕਿਹੜਾ ਮੂੰਹ ਲੈ ਕੇ ਆਪਣੇ ਨਗਰ ਦੇ ਵਿੱਚ ਵਾਪਸ ਪਰਤਾਂਗੇ, ਕਿਉਂਕਿ ਜੇਕਰ ਗੁਰੂ ਇਸੇ ਤਰ੍ਹਾਂ ਆਕੀ ਹੀ ਬਣਿਆ ਰਹਿ, ਇੱਕ ਤੇ ਬਹੁਤਾ ਸਾਰਾ ਧਨ ਦਾ ਖਰਚਾ ਹੋ ਗਿਆ, ਸੰਬੰਧੀਆਂ ਦੀ ਮੌਤ ਹੋ ਗਈ ਹੈ ਤੇ ਕਾਰਜ ਵੀ ਕੁਝ ਸੌ ਰਿਹਾ ਨੇ। ਬਿਦ ਤੈ ਸਗਰੇ ਦੇਸ਼ ਬ੍ਰਿਤੰਤਾ ਜੰਗ ਪਰਾਜੈ ਪਾਈ, ਯਾ ਤੇ ਲੜਨ ਮਰਨ ਹੀ ਆ ਛੋਇ ਅਪਰ ਨ ਬਣ ਉਪਾਈ। ਭੀਮ ਚੰਦ ਕਹਿੰਦਾ ਕਿ ਸਾਰੇ ਇਲਾਕਿਆਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਜਾਏਗੀ ਕਿ ਜੰਗ ਦੇ ਵਿੱਚੋਂ ਪਹਾੜੀ ਰਾਜੇ ਗੁਰੂ ਤੋਂ ਹਾਰ ਕੇ ਆਏ ਨੇ, ਇਸ ਕਰਕੇ ਲੜਨਾ ਤੇ ਮਰਨਾ ਤੇ ਮਾਰਨਾ ਹੀ ਚੰਗਾ ਹੋਵੇਗਾ ਇਸ ਵੇਲੇ। ਮੰਡਸ ਪਤ ਮਨ ਵਿਖੇ ਵਿਚਾਰੈ ਸਮਝ ਨਹੀਂ ਅਗਿਆਨੀ, ਜੇ ਅਬ ਕਹੋ ਸ਼ੋਕ ਤੇਰੇ ਸਹਿ ਪਲੀ ਨ ਮਾਨੈ ਮਾਨੀ। ਜਦੋਂ ਐਸੀਆਂ ਸਲਾਹਾਂ ਕਰ ਰਹੇ ਸਨ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮੰਡੀ ਦਾ ਰਾਜਾ ਹੈ ਉਹ ਆਪਣੇ ਮਨ ਦੇ ਵਿੱਚ ਵਿਚਾਰ ਕਰ ਰਿਹਾ ਸੀ, ਸਮਝੈ ਨਹੀਂ ਅਗਿਆਨੀ। ਇਹ ਸਾਰੇ ਦੇ ਸਾਰੇ ਰਾਜੇ ਅਗਿਆਨੀ ਨੇ ਜਿਹੜੇ ਕਿ ਸਮਝਦੇ ਨਹੀਂ ਹਨ। ਜੇ ਅਬ ਕਹੋ ਸ਼ੋਕ ਤੇਰੇ ਸਹਿ ਭਲੀ ਨਾ ਮਾਨੈ ਮਾਨੀ, ਜੇਕਰ ਹੁਣ ਮੈਂ ਆਖਾਂ ਕਿ ਗੁਰੂ ਦੇ ਨਾਲ ਜੰਗ ਨਾ ਕਰੋ ਤੇ ਸੋਗ ਦੇ ਕ੍ਰੋਧ ਦੇ ਵਿੱਚ ਇਹ ਭਰੇ ਹੋਏ ਨੇ, ਇਹ ਮੇਰੀ ਗੱਲ ਨੂੰ ਮੰਨਣਗੇ ਨੇ। ਮਿਲੇ ਰਹੇ ਯਾਰ ਹੇਰੈ ਕ੍ਰਿਤਿਅਨ ਕਿਮ ਹਾਰੇ ਗੁਰ ਪੂਰਾ, ਸ਼ਾਹਜਹਾਂ ਸੋ ਜਿਨੋ ਪਿਤਾ ਮਾਂ ਲਰਤ ਰਹੋ ਬਡ ਸੂਰਾ। ਮੰਡੀ ਦੇ ਰਾਜੇ ਨੇ ਸੋਚਿਆ ਕਿ ਮੈਨੂੰ ਇਹਨਾਂ ਦੇ ਨਾਲ ਮਿਲਿਆ ਰਹਿਣਾ ਚਾਹੀਦਾ ਪਰ ਜੰਗ ਨਹੀਂ ਲੜਨਾ ਚਾਹੀਦਾ, ਜੋ ਇਹ ਕਰਦੇ ਨੇ ਉਹਨਾਂ ਨੂੰ ਵਿੱਚ ਰਹਿ ਕੇ ਦੇਖੀ ਜਾਵਾਂ। ਸੋਚਦਾ ਹੈ ਮੰਡੀ ਦਾ ਰਾਜਾ ਕਿ ਗੁਰੂ ਜਿਹੜਾ ਪੂਰਾ ਹੈ ਇਹਨਾਂ ਤੋਂ ਕਿਵੇਂ ਹਾਰੇਗਾ, ਕਿਉਂਕਿ ਸ਼ਾਹਜਹਾਂ ਦੀ ਫੌਜ ਦੇ ਨਾਲ ਇਹਨਾਂ ਦਾ ਦਾਦਾ ਲੜਿਆ ਉਹ ਵੀ ਨਹੀਂ ਹਾਰਿਆ ਜਿਹੜਾ ਵੱਡਾ ਸੂਰਮਾ ਸੀ, ਤੇ ਗੋਬਿੰਦ ਸਿੰਘ ਕਿਵੇਂ ਹਾਰ ਜਾਏਗਾ। ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰਗੋਬਿੰਦ ਜੀ ਨੇ ਜੰਗਾਂ ਕੀਤੀਆਂ, ਇਹਨਾਂ ਦੇ ਦਾਦਾ ਜੀ ਨੇ, ਜਿਉ ਨਹੀਂ ਹਾਰੇ ਤੇ ਪੋਤਰਾ ਕਿਵੇਂ ਹਾਰੇਗਾ। ਸ੍ਰੀ ਨਾਨਕ ਨਵ ਖੰਡਨ ਮਾਹੀ ਸਿੱਖ ਕਰ ਜਸ ਵਿਸਤਾਰਾ, ਤਿੰਨ ਗਾਦੀ ਪਰ ਬਿਦਤ ਥਿਰਿਓ ਇਹ ਗੁਰ ਗੋਬਿੰਦ ਸਿੰਘ ਪਾਰਾ। ਮੰਡੀ ਦਾ ਰਾਜਾ ਸੋਚਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੋਏ ਨੇ, ਜਿਨ੍ਹਾਂ ਨੇ ਨੌਵਾਂ ਹੀ ਖੰਡਾਂ ਦੇ ਉੱਤੇ ਆਪਣੇ ਸਿੱਖਾਂ ਦਾ ਵਿਸਥਾਰ ਕੀਤਾ, ਤੇ ਉਸੇ ਹੀ ਸਤਿਗੁਰੂ ਨਾਨਕ ਦੀ ਗੁਰਿਆਈ ਗੱਦੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਨੇ, ਇਹ ਕਿਵੇਂ ਹਾਰ ਸਕਦੇ ਨੇ। ਰਣ ਪ੍ਰਿਆ ਰਣ ਕੋ ਪੈਰਵ ਕਰਤਾ ਅਨਕ ਬਾਰ ਅਰ ਮਾਰੇ, ਅਵਲੋ ਇਨਕੇ ਸਨਮੁਖ ਵੈ ਕਰ ਨਹੀਂ ਖਰ ਤੀਰ ਪ੍ਰਹਾਰੇ। ਸੋਚਦਾ ਕਿ ਰਣ ਦੇ ਪਿਆਰੇ ਨੇ, ਇਸ ਤੋਂ ਇਲਾਵਾ ਬੜਾ ਭਿਆਨਕ ਰਣ ਕਰਦੇ ਨੇ, ਅਨੇਕਾਂ ਵਾਰੀ ਇਹਨਾਂ ਨੇ ਰਣ ਕੀਤਾ, ਜਿੱਤ ਦੀ ਪ੍ਰਾਪਤੀ ਕੀਤੀ ਹੈ। ਅਜੇ ਤੱਕ ਸੋਚਦਾ ਹੈ ਰਾਜਾ ਮੰਡੀ ਦਾ ਕਿ ਗੁਰੂ ਨੇ ਤੇ ਆਪਣੇ ਤਿੱਖੇ ਤੀਰਾਂ ਦਾ ਪ੍ਰਹਾਰ ਕੀਤਾ ਹੀ ਨਹੀਂ। ਇਤਿਆਦਿਕ ਚਿਤ ਸਮਝ ਮੌਣ ਕਰ ਬੈਠ ਰਹੋ ਵਿੱਚ ਪ੍ਰਾਤਾ, ਅਪਰ ਸਕਲ ਰਣ ਕਰਿਓ ਨਾ ਚਾਹੈ ਪਇਓ ਸਮੂਹਣ ਕਾਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਵਿਚਾਰ ਕੇ ਚਿੱਤ ਦੇ ਵਿੱਚ ਮੰਡੀ ਦਾ ਰਾਜਾ ਚੁੱਪ ਕਰਕੇ ਬੈਠਾ ਰਿਹਾ, ਉਹਨੇ ਕੋਈ ਵੀ ਆਪਣੀ ਸਲਾਹ ਨਾ ਦਿੱਤੀ। ਕਵੀ ਜੀ ਲਿਖਦੇ ਨੇ ਕਿ ਕੋਈ ਵੀ ਲੜਨਾ ਨਹੀਂ ਚਾਹੁੰਦਾ ਕਿਉਂਕਿ ਬਹੁਤੇ ਸਾਰੇ ਮਰ ਗਏ। ਇੱਕ ਕਮਾਂਡ ਚੰਦ ਬੀਰ ਕਟੋਚੀ ਰਹੀ ਹੌਸ ਰਣ ਕੇਰੀ, ਭੀਮ ਚੰਦ ਔਰ ਧੀਰਜ ਧਰ ਕਰ ਉੱਠੇ ਸਰਬ ਤੇ ਸਵੇਰੀ। ਹੋਰ ਕੋਈ ਵੀ ਲੜਨਾ ਨਹੀਂ ਚਾਹੁੰਦਾ, ਇੱਕ ਘਮੰਡ ਚੰਦ ਰਾਜਾ ਹੈ ਕਟੋਚੀਆ, ਜਿਹਦੇ ਮਨ ਦੇ ਵਿੱਚ ਅਜੇ ਲੜਾਈ ਦੀ ਥੋੜੀ ਹਵਸ ਰਹਿ ਗਈ, ਉਹਦਾ ਅਰਮਾਨ ਪੂਰਾ ਨਹੀਂ ਹੋਇਆ। ਜਦੋਂ ਰਾਜੇ ਭੀਮ ਚੰਦ ਨੂੰ ਥੋੜਾ ਧੀਰਜ ਵੱਜਾ ਤੇ ਫਿਰ ਉਸ ਵੇਲੇ ਉੱਠ ਕੇ ਰਾਜਾ ਚਲਾ ਗਿਆ, ਸਾਰੇ ਆਪੋ ਆਪਣੀ ਜਗ੍ਹਾ ਤੇ ਪਰਤ ਗਏ। ਡੇਰੇ ਮੈਂ ਜਹ ਕਹਿ ਗਣ ਕਾਇਲ ਪਰੇ ਪੀਰ ਕੋ ਪਾਵੈ, ਕੇਤਕ ਰੁਦਤ ਸਬੰਧੀ ਮਰ ਗਏ ਮਿਲ ਮਿਲ ਸ਼ੋਕ ਉਹ ਪਾਵੈ। ਆਪੋ ਆਪਣੇ ਡੇਰਿਆਂ ਦੇ ਵਿੱਚ ਜਿਹੜੇ ਜ਼ਖਮੀ ਨੇ ਉਹ ਪੀੜਾ ਨੂੰ ਪਾ ਰਹੇ ਨੇ, ਇਸ ਤੋਂ ਇਲਾਵਾ ਜਿਨ੍ਹਾਂ ਦੇ ਸੰਬੰਧੀ ਮਾਰੇ ਜਾ ਚੁੱਕੇ ਨੇ ਉਹ ਬਹੁਤ ਹੀ ਜ਼ਿਆਦਾ ਮਿਲ ਮਿਲ ਕੇ ਸੋਗ ਮਨਾਉਂਦੇ ਨੇ। ਗਈ ਗਿਰਨ ਮੈਂ ਸੁਧ ਗਣ ਮਰ ਗਏ ਪਰ ਉਹ ਪੀਟ ਨਾ ਪਾਰੀ। ਕਵੀ ਜੀ ਲਿਖਦੇ ਨੇ ਕਿ ਪਹਾੜਾਂ ਦੇ ਵਿੱਚ ਜਿੱਥੋਂ ਆਏ ਹੋਏ ਸਨ ਉਹਨਾਂ ਦੇ ਘਰਾਂ ਦੇ ਵਿੱਚ ਮਰਿਆਂ ਦੀ ਜਦੋਂ ਖਬਰ ਪਹੁੰਚੀ ਹੈ ਤੇ ਉਹਨਾਂ ਦੇ ਘਰਾਂ ਦੇ ਵਿੱਚ ਪਿੱਟਣੇ ਪੈ ਗਏ।
ਕੇਸ਼ ਉਖਾਰਤ ਰੁਦਤ ਜਹਾਂ ਕਹਿ ਉੱਚੀ ਧੁਨ ਤੇ ਨਾਰੀ।
ਜਿਨ੍ਹਾਂ ਦੇ ਘਰ ਵਾਲੇ ਜਾਂ ਸੰਬੰਧੀ ਮਰ ਗਏ ਨੇ, ਉਹਨਾਂ ਦੇ ਘਰ ਵਾਲੀਆਂ ਜਿਹੜੀਆਂ ਔਰਤਾਂ ਨੇ, ਉਹ ਕੇਸਾਂ ਨੂੰ ਪੁੱਟ ਪੁੱਟ ਕੇ ਉਖਾੜਦੀਆਂ ਨੇ ਤੇ ਬਹੁਤਾ ਜ਼ਿਆਦਾ ਉੱਚੀ ਆਵਾਜ਼ ਦੇ ਨਾਲ ਰੋਂਦੀਆਂ ਨੇ।
ਜਸਵਾਰੀ ਕੇ ਸੁਧ ਜਬ ਪਹੁੰਚੀ ਗਣ ਰਾਣੀ ਮਿਲ ਰੋਵੈ, ਹਾਹਾਕਾਰ ਜਹਾਂ ਕਹਿ ਉਚਰੈ ਦ੍ਰਿਗ ਜਲ ਤੇ ਪਟ ਤੋਵੈ।
ਰਾਜੇ ਕੇਸਰੀ ਚੰਦ ਦੇ ਮੌਤ ਦੀ ਖਬਰ ਜਦੋਂ ਉਹਦੇ ਮਹਿਲਾਂ ਦੇ ਵਿੱਚ ਪਹੁੰਚੀ ਹੈ, ਉਸ ਵੇਲੇ ਜਿਹੜੀਆਂ ਬਹੁਤੀਆਂ ਸਾਰੀਆਂ ਰਾਣੀਆਂ ਸਨ ਰਾਜੇ ਕੇਸਰੀ ਚੰਦ ਦੀਆਂ, ਉਹ ਬੜੀਆਂ ਰੋਈਆਂ ਨੇ, ਬੜਾ ਹਾਹਾਕਾਰ ਮਚ ਗਿਆ ਹੈ, ਇੰਨਾ ਜ਼ਿਆਦਾ ਰੋਈਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦ੍ਰਿਗ ਜਲ ਤੇ ਪੱਟ ਧੋਵੈ, ਭਾਵ ਕਿ ਉਹਨਾਂ ਨੇ ਆਪਣੇ ਕੱਪੜੇ ਹੀ ਹੰਝੂਆਂ ਦੇ ਪਾਣੀ ਦੇ ਨਾਲ ਧੋ ਦਿੱਤੇ।
ਕਹਿ ਲੋ ਕਹਾਂ ਸ਼ੋਕ ਵਧ ਗਿਰ ਗਣ ਰੋਦਤ ਬਾਇ ਸਤਾਰਾ, ਭੀਮ ਚੰਦ ਕੋ ਕਹਿ ਮਦ ਮੰਦਤ ਦੇਤ ਹਜ਼ਾਰੋ ਗਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੱਥੋਂ ਤੱਕ ਮੈਂ ਇਸ ਸੋਗ ਦੀ ਗੱਲ ਦਾ ਬਿਆਨ ਕਰਾਂ, ਸਾਰੇ ਦੇ ਸਾਰੇ ਰਾਜੇ ਭੀਮ ਚੰਦ ਨੂੰ ਹੀ ਮਾੜਾ ਤੇ ਬੁਰਾ ਕਹਿੰਦੇ ਨੇ, ਹਜ਼ਾਰਾਂ ਗਾਲਾਂ ਕੱਢਦੇ ਨੇ, ਕਿਉਂਕਿ ਰਾਜਾ ਭੀਮ ਚੰਦ ਹੀ ਸਾਰਿਆਂ ਨੂੰ ਨਾਲ ਲੈ ਕੇ ਗਿਆ ਸੀ।
ਇਮ ਮਸਲਤ ਕਰ ਲਰੈ ਪ੍ਰਾਤ ਪੁਣ ਕਰ ਕਮੰਡ ਚੰਦ ਆਗੇ, ਖਾਣ ਪਾਣ ਕੁਛ ਕਰਕੇ ਸੁਪਤੇ ਸ਼ਮ ਤੇ ਨਾਹਿਨ ਜਾਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਸਲਾਹ ਹੋਈ ਹੈ ਕਿ ਸਵੇਰ ਹੋਣ ਦੇ ਨਾਲ ਕਮੰਡ ਚੰਦ ਅੱਗੇ ਵਧ ਕੇ ਲੜੇਗਾ, ਖਾ ਪੀ ਕੇ ਰਾਤ ਨੂੰ ਸੌ ਗਏ ਨੇ, ਸ਼ਮ ਤੇ ਨਾਹਿਨ ਜਾਗੇ, ਇੰਨੀ ਗੂੜੀ ਨੀਂਦ ਸੁੱਤੇ ਕਿ ਸਵੇਰੇ ਲੇਟ ਹੀ ਜਾਗੇ।
ਪਹੁੰਚੀ ਸੁਧ ਸਤ ਗੁਰ ਨਿਕਟ ਇਹ ਕਰੇ ਸਿੰਘ ਸਵਧਾਨਾ, ਵਹਿਰ ਲੋ ਗਣ ਤੇ ਕਰ ਮੁਰਚੇ ਹਤੋ ਛਤਰ ਬਿਦ ਨਾਨਾ।
ਸਤਿਗੁਰਾਂ ਦੇ ਕੋਲ ਵੀ ਖਬਰ ਪਹੁੰਚ ਗਈ ਹੈ ਜਸੂਸ ਦੇ ਰਾਹੀਂ ਕਿ ਸਵੇਰੇ ਕਮੰਡ ਚੰਦ ਰਾਜਾ ਅੱਗੇ ਵਧ ਕੇ ਲੜੇਗਾ। ਸਤਿਗੁਰਾਂ ਨੇ ਆਪਣੇ ਸਾਥੀਆਂ ਨੂੰ ਸਾਵਧਾਨ ਕੀਤਾ ਹੈ, ਲੋਹਗੜ ਕਿਲੇ ਦੇ ਅੱਗੇ ਬਹੁਤੇ ਸਾਰੇ ਮੋਰਚੇ ਕੱਢ ਲੈ ਗਏ।
ਆਲਮ ਸਿੰਘ ਯਾਦ ਵੜ ਯੋਧਾ ਕਰੀ ਅਧਿਕ ਤਕਰਾਈ, ਦੂਰ ਦੂਰ ਕਰ ਮੁਰਚੇ ਬੰਦੀ ਜਹ ਬੈਠੇ ਸਮੁਦਾਈ।
ਆਲਮ ਸਿੰਘ ਵਰਗੇ ਵੱਡੇ ਯੋਧਿਆਂ ਨੇ ਬੜੀ ਵੱਡੀ ਤਕੜਾਈ ਕੀਤੀ ਹੈ, ਦੂਰ ਦੂਰ ਤੱਕ ਮੋਰਚਿਆਂ ਦੇ ਵਿੱਚ ਉਹ ਬੈਠ ਗਏ ਨੇ ਦਾ ਲਾ ਕੇ।
ਇਮ ਦੋਇ ਦਿਸ਼ ਤੇ ਖਾਣ ਪਾਰ ਕਰ ਜਾਮਣ ਜਬੈ ਬਿਤਾਈ, ਕੁਛ ਕ ਗਰਭ ਸਿੰਘਣ ਕੇ ਉਪਜੋ ਹਤਰ ਛਤਰ ਸਮਦਾਈ।
ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਰਾਤ ਦੇ ਵੇਲੇ ਖਾ ਪੀ ਕੇ ਸੁੱਤੇ ਨੇ, ਰਾਤ ਨੂੰ ਬਤੀਤ ਕੀਤਾ ਹੈ, ਸਿੰਘਾਂ ਦੇ ਮਨ ਦੇ ਵਿੱਚ ਹੁਣ ਥੋੜਾ ਹੰਕਾਰ ਵਧ ਗਿਆ ਹੈ, ਕਿਉਂਕਿ ਬਹੁਤੇ ਸਾਰੇ ਵੈਰੀਆਂ ਨੂੰ ਉਹਨਾਂ ਨੇ ਮਾਰ ਲਿਆ।
ਸੋ ਨਾ ਸਯੋ ਗੁਰ ਅਵਗਣ ਮਨ ਕੋ ਜਾਗੇ ਦੋ ਦਿਸ਼ ਜੋਧਾ, ਸੰਖ ਨਗਾਰੇ ਬਜੇ ਕਣੇ ਤਬ ਲਰਨ ਹੇਤ ਵਦ ਕਰੋਧਾ।
ਕਵੀ ਜੀ ਲਿਖਦੇ ਨੇ ਕਿ ਵੱਡਾ ਔਗਣ ਸੀ ਕਿ ਖਾਲਸੇ ਦੇ ਮਨ ਦੇ ਵਿੱਚ ਜਿੱਤ ਦੇ ਕਾਰਨ ਹੰਕਾਰ ਵਧ ਗਿਆ ਹੈ, ਦੋਵਾਂ ਪਾਸਿਆਂ ਦੇ ਯੋਧੇ ਜਾਗੇ ਨੇ, ਸੰਖ ਤੇ ਨਗਾਰੇ ਬਹੁਤੇ ਸਾਰੇ ਵੱਜੇ ਨੇ, ਲੜਨ ਦੇ ਵਾਸਤੇ ਸਾਰਿਆਂ ਨੇ ਕ੍ਰੋਧ ਨੂੰ ਧਾਰਨ ਕੀਤਾ।
ਸੰਗਰ ਕੋਈ ਉਤਸ਼ਾਹ ਯੁਰ ਯੋਧਾ ਬਣੇ ਸੁਚੇਤ, ਸੋਚ ਸ਼ਨਾਨੇ ਸਕਲ ਤਨ ਤਿਆਰੀ ਬਣ ਰਣ ਹੇਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗ ਦੇ ਉਤਸ਼ਾਹ ਦੇ ਵਾਸਤੇ ਯੋਧੇ ਸਾਰੇ ਸੁਚੇਤ ਹੋਏ ਨੇ, ਇਸ਼ਨਾਨ ਪਾਣੀ ਕੀਤਾ ਹੈ ਤੇ ਰਣ ਦੇ ਲੜਨ ਦੇ ਵਾਸਤੇ ਤਿਆਰੀ ਕੀਤੀ।
ਗੁਰੂ ਸਿੰਘ ਭੇਜੇ ਉਦੈ ਸਿੰਘ ਆਦਾ, ਬਜੇ ਦੁੰਦ ਬੀ ਤੋਂ ਸਤੇ ਦੀਹ ਨਾਦਾ।
ਸਤਿਗੁਰਾਂ ਨੇ ਉਦੈ ਸਿੰਘ ਵਰਗੇ ਸਿੱਖਾਂ ਨੂੰ ਭੇਜਿਆ ਹੈ, ਬਹੁਤੇ ਜ਼ਿਆਦਾ ਉਸ ਵੇਲੇ ਉੱਚੀ ਧੁਨ ਦੇ ਨਾਲ ਨਗਾਰੇ ਖੜਕਾਏ ਗਏ।
ਕਰੀ ਕੋਟ ਕੇ ਅਗਰ ਮੈਂ ਓਟ ਗਾਡੀ, ਪਦਾਂਤੀ ਸਭੈ ਸਿੰਘ ਹੈ ਚੌਂਪ ਬਾਡੀ।
ਕਿਲੇ ਦੇ ਅੱਗੇ ਉਹਨਾਂ ਨੇ ਗਾੜੀ ਓਟ ਨੂੰ ਆਸਰੇ ਨੂੰ ਧਾਰਨ ਕੀਤਾ ਹੋਇਆ, ਜਿਹੜੇ ਪੈਦਲ ਸੈਨਿਕ ਨੇ ਉਹਨਾਂ ਦੇ ਮਨ ਦੇ ਵਿੱਚ ਬੜੀ ਚੌਂਪ ਵਧੀ ਹੋਈ ਹੈ।
ਉਹ ਤੈਜ਼ੀਨ ਪਾਏ ਪਹਾਰੀਨ ਸੈਨਾ ਪਏ ਤਿਆਰ ਸਾਰੇ ਚਲੇ ਜੁੱਧ ਆਨਾ। ਦੂਸਰੀ ਤਰਫ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਨੇ ਪਹਾੜੀ ਸੈਨਿਕਾਂ ਨੇ, ਉਹ ਸਾਰੇ ਦੇ ਸਾਰੇ ਤਿਆਰ ਹੋ ਕੇ ਯੁੱਧ ਦੇ ਐਣ ਦੇ ਵਿੱਚ ਭਾਵ ਕੇ ਯੁੱਧ ਦੇ ਘਰ ਦੇ ਵਿੱਚ ਆ ਰਹੇ ਨੇ। ਘਟੋ ਚੀ ਬਡੋ ਯੁੱਤ ਸਾਹ ਤਰੰਤਾ ਕਰਾ ਚੋਲ ਪਾਇਓ ਗਰੇਓ ਜਵੰਤਾ। ਜਿਹੜਾ ਕਟੋਚੀਆ ਰਾਜਾ ਘਮੰਡ ਚਾਹੁੰਦਾ ਹੈ ਉਹਦੇ ਮਨ ਦੇ ਵਿੱਚ ਵੱਡਾ ਉਤਸ਼ਾਹ ਹੈ। ਕਵੀ ਜੀ ਲਿਖਦੇ ਨੇ ਕਿ ਉਹਨੇ ਗਾਤਰੇ ਤਲਵਾਰ ਨੂੰ ਪਾਇਆ ਹੈ ਜਿਹੜਾ ਕਿ ਬੜਾ ਬਲ ਵਾਲਾ ਹੈ। ਕਸੀ ਟਾਲ ਕੰਧੇ ਬੜੀ ਮੋਲ ਕੇਰੀ ਭਰੇ ਤੀਰ ਪਾਥਾ ਪਿਖੇ ਤਾਂ ਬੇਰੀ। ਉਹਨੇ ਮੋਢੇ ਦੇ ਨਾਲ ਢਾਲ ਨੂੰ ਵੀ ਬੰਨਿਆ ਹੈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਮੰਡ ਚੰਦ ਰਾਜੇ ਨੇ ਤੀਰਾਂ ਦੇ ਨਾਲ ਆਪਣੇ ਪੂਰੇ ਪੱਥੇ ਨੂੰ ਭਰ ਲਿਆ। ਲਿਓ ਚਾਂਪ ਪਾਰੀ ਬਡੋ ਡੀਲ ਜਾਹੀ ਬਲੀ ਦੀ ਹਵਾਰੋ ਚਲਿਓ ਜੰਗ ਮਾਹੀ। ਹੱਥ ਦੇ ਵਿੱਚ ਬੜਾ ਕਠੋਰ ਤਨਸ਼ ਉਸ ਰਾਜੇ ਨੇ ਫੜਿਆ ਹੈ ਜਿਹੜਾ ਕਿ ਬੜਾ ਬਲ ਵਾਲਾ ਹੈ, ਉਹ ਜੰਗ ਦੇ ਵਿੱਚ ਜਾ ਰਿਹਾ। ਮਿਲਿਓ ਭੀਮ ਚੰਦਨ ਦਈ ਤੀਰ ਬੋਲਾ ਪਿਖੋ ਜੁੱਧ ਮੇਰੋ ਕਰੋ ਨਾ ਹੌਲਾ। ਜਾਣ ਤੋਂ ਪਹਿਲਾਂ ਰਾਜਾ ਘਮੰਡ ਚੰਦ ਰਾਜੇ ਭੀਮ ਚੰਦ ਨੂੰ ਤੀਰ ਦੇਣ ਦੇ ਵਾਸਤੇ ਬੋਲਿਆ, ਕਹਿੰਦਾ ਪਿਖੋ ਜੁੱਧ ਮੇਰੋ ਕਰੋ ਨਾ ਹੀ ਹੌਲਾ, ਭਾਵ ਕਿ ਤੁਸੀਂ ਆਪਣੇ ਮਨ ਦੇ ਵਿੱਚ ਹੌਲ ਨੂੰ ਡਰ ਨੂੰ ਧਾਰਨ ਨਾ ਕਰੋ, ਮੈਂ ਜਿਹੜਾ ਯੁੱਧ ਲੜਾਂਗਾ ਉਹਨੂੰ ਦੇਖੋ। ਰਹੋ ਪੀਠ ਪੈਡੀ ਠੋ ਹੈ ਸੈਣ ਪ੍ਰੇਰੋ ਪਲਾਵੇ ਨਹੀਂ ਜਿਉ ਤਥਾ ਕੇਰ ਫੇਰੋ। ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਤੁਸੀਂ ਮੇਰੇ ਮਗਰ ਆਉਣਾ ਹੈ, ਸੈਨਾ ਨੂੰ ਨਾਲ ਪ੍ਰੇਰ ਕੇ ਲਿਆਉਣਾ ਹੈ, ਕੋਈ ਵੀ ਦੌੜੇ ਨਾ, ਇਸ ਤਰ੍ਹਾਂ ਦੀ ਪ੍ਰੇਰਣਾ ਦੇ ਕੇ ਮੇਰੇ ਪਿੱਛੇ ਸੈਨਾ ਨੂੰ ਲੈ ਕੇ ਅੱਗੇ ਵਧੋ। ਇਮੈ ਪਾਖ ਕੈ ਚਾਂਪਿਆ ਪੰਟੰਕਾਰਾ ਸਰਨ ਸੰਦ ਕੇ ਚੌਂਪ ਸੰਗੈ ਪ੍ਰਹਾਰਾ। ਇਸ ਤਰ੍ਹਾਂ ਦੀ ਗੱਲ ਕਰਕੇ ਫਿਰ ਉਸਨੇ ਆਪਣੇ ਤਨਸ਼ ਦੇ ਵਿੱਚ ਤਿੱਖੇ ਤੀਰ ਨੂੰ ਰੱਖਿਆ ਤੇ ਜ਼ੋਰ ਦੇ ਨਾਲ ਤੀਰ ਚਲਾਇਆ। ਲਏ ਟੋਲ ਜੋਦਨ ਕੇ ਬੋਲ ਐਸੇ ਕਰੋ ਆਜ ਕਾਜੰ ਜਸੰ ਪਾਏ ਜੈਸੇ। ਆਪਣੇ ਨਾਲ ਦੇ ਸਾਰੇ ਸਾਥੀਆਂ ਦੇ ਟੋਲਿਆਂ ਨੂੰ ਰਾਜੇ ਨੇ ਹੱਲਾ ਸ਼ੇਰੀ ਦਿੱਤੀ ਹੈ, ਕਰੋ ਆਜ ਕਾਜੰ ਜਸੰ ਪਾਏ ਜੀਜੈ, ਭਾਵ ਕਿ ਅੱਜ ਐਸਾ ਕਾਰਜ ਕਰੋ ਕਿ ਜਿੱਤ ਦੀ ਪ੍ਰਾਪਤੀ ਹੋਵੇ ਤੇ ਜਸ ਨੂੰ ਪਾ ਕੇ ਤੁਸੀਂ ਸੁਖ ਭੋਗੋ। ਪਰ ਅੱਜ ਪਈ ਮੈਲ ਲਾਗੀ ਮਹਾਨਾ ਪਖਾਰੋ ਪਾਲੇ ਬੀਰ ਕਹਿਓ ਜਪਾਨਾ। ਕਹਿੰਦਾ ਕਿ ਪਹਿਲਾਂ ਹਾਰ ਹੋਈ ਹੈ, ਪਰਾਜੇ ਹੋਈ ਹੈ, ਮਾਨੋ ਕਿ ਹਾਰ ਰੂਪੀ ਮੈਲ ਸਾਡੇ ਸਾਰਿਆਂ ਦੇ ਸਰੀਰਾਂ ਦੇ ਉੱਤੇ ਲੱਗ ਗਈ ਹੈ। ਅੱਜ ਕਹਿੰਦਾ ਕਿ ਸਾਰੀ ਦੀ ਸਾਰੀ ਹਾਰ ਦੀ ਮੈਲ ਨੂੰ ਧੋ ਦੇਣਾ ਹੈ, ਸਾਰਿਆਂ ਸੂਰਮਿਆਂ ਨੇ ਆਪਣਾ ਬਲ ਦਾ ਤਾਕਤ ਦਾ ਪਾਣੀ ਪਾ ਪਾ ਕੇ। ਹਟੋ ਨਾ ਪਿਛਾਰੀ ਚਲੋ ਸਾ ਮੋਹਾਈ ਰਹਿ ਜਾਣ ਅੱਗੇ ਮਹਾਂਦਬ ਪਾਈ। ਕਹਿੰਦਾ ਕਿ ਕੋਈ ਵੀ ਪਿੱਛੇ ਨਾ ਹਟਿਓ, ਮੈਂ ਵੀ ਪਿੱਛੇ ਨਹੀਂ ਹਟਾਂਗਾ, ਰਹਿ ਜਾਣ ਅੱਗੇ ਮਹਾਂਦਬ ਪਾਈ, ਜਿਹੜਾ ਵੀ ਅੱਗੇ ਵਧ ਕੇ ਲੜੇਗਾ ਉਹਨੂੰ ਬਹੁਤੀ ਸਾਰੀ ਮਾਇਆ ਦਿੱਤੀ ਜਾਏਗੀ। ਮਰੈ ਜੰਗ ਮੈਂ ਦੇਵ ਲੋਕੈ ਪਧਾਰੈ ਰਹਿ ਕੀਰਤੀ ਲੇ ਭਲੇ ਛਤਰ ਮਾਰੈ। ਕਹਿੰਦਾ ਮੌਤ ਤੋਂ ਨਹੀਂ ਡਰਨਾ, ਜੇਕਰ ਮਰੋਗੇ ਸ਼ਹੀਦ ਹੋਵੋਗੇ ਤੇ ਦੇਵਾਂ ਦੀ ਪੁਰੀ ਦੇ ਵਿੱਚ ਪਹੁੰਚੋਗੇ, ਤੇ ਜੇਕਰ ਜਿਉਂਦੇ ਰਹਿ ਜਿੱਤ ਦੀ ਪ੍ਰਾਪਤੀ ਹੋਈ ਤੇ ਫਿਰ ਵੱਡੀ ਕੀਰਤੀ ਮਿਲੇਗੀ, ਜਸ ਮਿਲੇਗਾ। ਕਰੇ ਤਿਆਰ ਤੋੜੇ ਸਮੂਹ ਤੋ ਖਾਏ ਬਰੂਦੰ ਸੋ ਗੋਰੀ ਪਲੀ ਤੇ ਮਲਾਏ। ਕਵੀ ਜੀ ਲਿਖਦੇ ਨੇ ਕਿ ਤੋੜਿਆਂ ਨੂੰ ਤਖਾਇਆ ਗਿਆ, ਬਰੂਦ ਪਾ ਕੇ ਗੋਲੀਆਂ ਬਹੁਤੀਆਂ ਸਾਰੀਆਂ ਬੰਦੂਕਾਂ ਦੇ ਵਿੱਚ ਪਾਈਆਂ ਗਈਆਂ। ਇਤੈ ਸਿੰਘ ਸਾਰੇ ਬਰੇ ਮੋਰ ਚਾ ਮੈਂ ਤੁਫੰਗਾ ਕਸੀ ਡਰ ਗੋਰੀ ਸੋਤਾ ਮੈਂ। ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਸਾਰੇ ਸਿੰਘ ਮੋਰਚਿਆਂ ਦੇ ਵਿੱਚ ਵੜੇ ਹੋਏ ਨੇ, ਤੈਨਾਤ ਨੇ, ਜਿਨ੍ਹਾਂ ਨੇ ਬੰਦੂਕਾਂ ਤਿਆਰ ਕੀਤੀਆਂ ਹੋਈਆਂ ਨੇ ਗੋਲੀਆਂ ਪਾ ਪਾ ਕੇ। ਤੁਫੰਗਾ ਚਲੀ ਆਵਤੇ ਸਾਮੁਹਾਈ ਕਰੇ ਬੇਗ ਗੋਰੀ ਮਹਾਂਸ਼ੂਕ ਪਾਈ। ਜਦੋਂ ਹੀ ਦੋਵਾਂ ਤਰਫਾਂ ਦਾ ਨੇੜ ਹੋਇਆ
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬੰਦੂਕਾਂ ਚੜਨੀਆਂ ਸ਼ੁਰੂ ਹੋ ਗਈਆਂ ਨੇ। ਕਰੇ ਬੇਗ ਗੋਰੀ ਮਹਾਂ ਸ਼ੂਕ ਪਾਈ, ਭਾਵ ਕੇ ਬੜੇ ਤਿੱਖੇ ਵੇਗ ਦੇ ਨਾਲ ਸ਼ੂਕਦੀਆਂ ਹੋਈਆਂ ਗੋਲੀਆਂ ਚੱਲਣ ਲੱਗੀ।
ਤੜਾਕੇ ਮਨੋ ਗਜ ਹੈ ਬਾਰ ਬਾਰੀ, ਗਿਰੇ ਬ੍ਰਿਛ ਜੋਦਾ ਮਚੀ ਮਾਰ ਪਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਾਰ ਤੜਾਕੇ ਦੇ ਜਿਹੜੇ ਹੋ ਰਹੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਿਜਲੀ ਪੈ ਰਹੀ ਹੋਵੇ।
ਗਿਰੇ ਬ੍ਰਿਛ ਜੋਦਾ ਮਚੀ ਮਾਰ ਪਾਰੀ, ਭਾਵ ਕੇ ਰੁੱਖਾਂ ਵੱਡਿਆਂ ਦੇ ਵਾਂਗ ਜਿਹੜੇ ਜੋਧੇ ਨੇ ਉਹ ਡਿੱਗ ਰਹੇ ਨੇ ਗੋਲੀਆਂ ਦੀ ਮਾਰ ਖਾ ਖਾ ਕੇ।
ਲਲਕਾਰੇ ਪਟ ਪੁੰਜ ਕਟੋਚੀ, ਕਿਤ ਕਾਤਰ ਹੋਏ ਤਰਾਸੈ, ਕਹਾਂ ਸਿੰਘ ਥੋੜੇ ਅਬ ਰਹਿ ਗਏ, ਪਹਿਲੇ ਜੰਗ ਬਿਨਾਸੈ। ਉਸ ਵੇਲੇ ਰਣਭੂਮੀ ਦੇ ਵਿੱਚ ਜੰਗ ਦੇ ਵਿੱਚ ਲਲਕਾਰਾ ਮਾਰਿਆ ਹੈ ਰਾਜੇ ਕਟੋਚੀ ਨੇ। ਕਹਿੰਦਾ ਕਿਤ ਕਾਤਰ ਹੋਏ ਤਰਾਸੇ, ਕਹਾਂ ਸਿੰਘ ਥੋੜੇ ਅਬ ਰਹਿ ਗਏ, ਪਹਿਲੇ ਜੰਗ ਬਿਨਾਸੇ। ਆਪਣੇ ਨਾਲ ਦੇ ਸਾਥੀਆਂ ਨੂੰ ਹੱਲਾ ਸ਼ੇਰੀ ਦਿੰਦਾ ਕਿ ਡਰ ਕੇ ਨਾ ਦੌੜੋ, ਸਿੰਘ ਤੇ ਥੋੜੇ ਨੇ, ਪਹਿਲੇ ਹੀ ਹੱਲੇ ਦੇ ਵਿੱਚ ਅਸੀਂ ਮਾਰ ਦਿਆਂਗੇ।
ਹੇਲ ਕਾਲ ਅਬ ਲੇਹੁ ਮੋਰਚਾ, ਦਿਓ ਨਿਕਾਲ ਬਲ ਪਾਇਓ, ਦੁੱਗਣ ਦਰਬ ਕੋ ਮਨ ਸਭ ਕਰ ਹੈ, ਬਣੋ ਸੂਰਜਸ ਛਾਇਓ।
ਕਹਿੰਦਾ ਕਿ ਜ਼ੋਰਦਾਰ ਸਾਰੇ ਮਿਲ ਕੇ ਹੱਲਾ ਕਰੋ ਤੇ ਮੋਰਚਿਆਂ ਦੇ ਵਿੱਚੋਂ ਬਾਹਰ ਕੱਢ ਦਿਓ ਇਹਨਾਂ ਸਾਰਿਆਂ ਖਾਲਸਿਆਂ ਨੂੰ। ਕਹਿੰਦਾ ਕਿ ਦੁੱਗਣੇ ਪੈਸੇ ਦਿਆਂਗਾ, ਦੁੱਗਣੀ ਮਾਇਆ ਦਿਆਂਗਾ, ਇਸ ਤੋਂ ਇਲਾਵਾ ਸਾਰਿਆਂ ਦੇ ਜਿਹੜੇ ਰੁਤਬੇ ਨੇ, ਸਾਰਿਆਂ ਦੇ ਜਿਹੜੇ ਅਹੁਦੇ ਨੇ, ਉਹ ਮੈਂ ਵੱਡੇ ਤੋਂ ਵੱਡੇ ਕਰ ਦੇਵਾਂਗਾ, ਇਸ ਤੋਂ ਇਲਾਵਾ ਵੱਡੇ ਜਸ ਦੀ ਸਾਰਿਆਂ ਨੂੰ ਪ੍ਰਾਪਤੀ ਹੋਵੇਗੀ। ਇਸ ਤਰੀਕੇ ਦੀ ਹੱਲਾ ਸ਼ੇਰੀ ਰਾਜਾ ਘਮੰਡ ਚੰਦ ਆਪਣੇ ਨਾਲ ਦੇ ਪਹਾੜੀ ਸਾਥੀਆਂ ਨੂੰ ਦੇ ਰਿਹਾ। ਲਗਾਤਾਰ ਯੁੱਧ ਜਾਰੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਯੁੱਧ ਦੀ ਵਾਰਤਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮੀ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾਂ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਲਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੀ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ਼ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਦਾ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।